ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹਲਾ ਪਹਿਲਾ ਘਰ ਦੂਜਾ ਆਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰ ਪੂਰੇ ਅੰਮ੍ਰਿਤ ਸੰਤ ਚੁਗਹੇ ਨਹੀਂ ਦੂਰੇ ਹਰ ਰਸ ਚੋਗ ਚੁਗਹੇ ਪ੍ਰਭ ਭਾਵੈ ਸਰਵਰ ਮਹਿਹੰਸ ਪ੍ਰਾਨ ਪਤ ਪਾਵੈ ਗੁਰ ਸਾਗਰ ਰਤਨੀ ਭਰ ਪੂਰੇ ਅੰਮ੍ਰਿਤ ਸੰਤ ਚੁਗਹੇ ਨਹੀਂ ਦੂਰੇ ਹਰ ਰਸ ਚੋਗ ਚੁਗਹੇ ਪ੍ਰਭ ਭਾਵੈ ਸਰਵਰ ਮਹਿਹੰਸ ਪ੍ਰਾਨ ਪਤ ਪਾਵੈ ਕਿਆ ਬਗ ਬਪੜਾ ਛਪੜੀ ਨਾਏ ਕੀਚੜ ਡੂਬੈ ਮੈਲ ਨਾ ਜਾਏ ਕਿਆ ਬਗ ਬਪੜਾ ਛਪੜੀ ਨਾਏ ਕੀਚੜ ਡੂਬੈ ਮੈਲ ਨਾ ਜਾਏ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਤੇਰੀ ਸ਼ਰਨ ਮੇਰੇ ਦੀਨ ਦਇਆਲਾ ਸੁਖ ਸਾਗਰ ਮੇਰੇ ਗੁਰ ਗੋਪਾਲਾ ਕਰ ਕਿਰਪਾ ਨਾਨਕ ਗੁਣ ਗਾਵੈ ਰਾਖੋ ਸ਼ਰਮ ਅਸਾੜੀ ਜੀ ਸਤਿਗੁਰੂ ਪਾਤਸ਼ਾਹ ਜੀ ਸਾਜੀ ਸਵਾਰੀ ਸਤਿਸੰਗ ਜੀਓ ਅਦਬ ਸਤਿਕਾਰ ਸਹਿਤ ਫਤਿਹ ਗਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋਗੋ ਜੁਗ ਅਟਲ ਤੁਰਕੀ ਬਾਣੀ ਸ਼ਬਦ ਗੁਰਫੀਰਾ ਪੋਥੀ ਪਰਮੇਸ਼ਰ ਕਾ ਥਾਮ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਜੋ ਅੱਜ ਫੁਰਮਾਨ ਬਖਸ਼ਿਸ਼ ਕੀਤਾ ਹੈ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਸਤਿਗੁਰੂ ਦੇ ਨਿਵਾਜੀ ਉਹਨਾਂ ਨੇ ਮੂਲ ਪਾਠ ਆਪ ਨੂੰ ਸਰਵਣ ਕਰਵਾਇਆ ਹੈ। ਸ਼ਬਦ ਦੇ ਵਿਚਾਰ ਨਾਲ ਜੁੜਨਾ ਹੈ। ਸਤਿਗੁਰੂ ਸਿਰ 'ਤੇ ਹੱਥ ਰੱਖੇ ਮੈਨੂੰ ਵਿਚਾਰ ਕਰਨ ਦੀ ਸਮਰੱਥਾ ਬਖਸ਼ੇ ਆਪ ਨੂੰ ਸੁਣ ਕੇ ਹਿਰਦੇ ਵਿੱਚ ਵਸਾਉਣ ਦੀ ਸਮਰੱਥਾ ਬਖਸ਼ੇ। ਸ਼ਬਦ ਦਾ ਮੁੱਖ ਭਾਵ ਜੋ ਹੈ ਕਿਆ ਬਗ ਬੱਪੜਾ ਛੱਪੜੀ ਨਹਾਏ ਕੀਚੜ ਡੋਬੈ ਮੈਲ ਨਾ ਜਾ। ਤਨਾਸਰੀ ਰਾਗ ਵਿੱਚ गुरु नानक देव जी दियां अष्टपदियां चों अष्टपदी है अंक 685 ते 86 ते दर्ज है। ये बेचारा बगला की करदा पिया है, जिमें कोई गलत काम करदा होवे ना कहने ये की करदा पिया है, भाव ये कोई करन वाला काम है जिहड़ा करदा पिया। नहाउण वास्ते, इशनान वास्ते स्वच्छ जल चाहीदा, पवित्र चाहीदा। इशनान तो इसलिए करना कि मैल उतर जाए, इशनान इसलिए करना से शरीर नूं शांति मिले। जिथे नहा रहा उते छप्पड़ा, पहले नालों में ज्यादा मैला हो जाएगा। सियाणा बंदा किते छप्पड़ विचों लंघ जाए तो उन्हूं चार वारी पैर धोने पैंदे ने, गंदे पानी चों गुजर गए हैं, मलीन पानी है। ये की करदा पिया है, क्या बग बपड़ा, बग बगला बपड़ा विचारा, छप्पड़े नहाए, छप्पड़ां च नहा रहे है तो वह भी पानी लेकिन मलीन पानी है। याद रखना एक यह भी जल है जिसते इशनान करके कूड़े भी राजी हो गए। रोजाना कोई ना कोई घटना घटती है कि इत्थे कूड़े भी राजी हो गए, रोगियां दे रोग मुक गए, पर वो भी जल कायम ने जिसते पीते हैं या जिस विच इशनान कीते हैं रोग लगते ने। छप्पड़ां विच की नारे है, कीचड़ डूबा, कीचड़ दा अर्थ है चिक्कड़, चिक्कड़ विच चुबियां ला रहे है, चिक्कड़ विच डुब रहे है, मैल ना जाए, मैल ते उतर दे नहीं। हुण इह सुभाव है बगले दा सुभाव, लेकिन प्रतीक चुने ने हंस ते बगला, इह विरतियां दा नाम है। तुसी वैसे किसी भी बंदे नूं ये नहीं कह सकते इहदा बांदर वर्गा मूँह है या इसका सप वर्गा मूँह है या इसका रिछ वर्गा मूँह, पर यह जरूर कह देंदे हो बंदा बांदर वर्गा, यह बंदा रिछ वर्गा, यह बंदा कुत्ते वर्गा, यह बंदा बगले वर्गा। शरीर ते नहीं, ये मन की गल है। उसका मन चंचल बंदर वर्गा, उसका मन सप वर्गा, उसका मन जानवरों वर्गा, पशुआ जैसा है। मनमुख नूं कहा बगला ते गुरमुख नूं कहा हंस, ये प्रतीक चुने ने। छप्पड़ की है, हुण इसकी व्याख्या करन वास्ते सानू आरंभ करना पवेगा। और आरंभ दीआं पंक्तियां सरवण करो, एक बार सारे आखो जी सतनाम श्री वाहिगुरु।
सतनाम श्री वाहिगुरु साहिब जी, तनासरी महला पहला, घर दूजा अष्टपदिया।
तनासरी राग विच गुरु नानक देव जी की उच्चारण की हुई अष्टपदी है। अष्टपदी एक काव्य छंद की वनगी है। घर दूजे विच गाउण वास्ते, कीर्तन करन वास्ते कीर्तनियां नूं सूचना है। अष्टपदियां दा अर्थ हुंदा चौखियां अष्टपदियां, उन्हां विचों एक अष्टपदी है। हाँ जी,
एक ओंकार सतगुर प्रसाद।
ओंकार ब्रह्मा विष्णु महेश तीन नहीं बल्कि एक ही है। परमात्मा दो नहीं तीन नहीं, परमात्मा सर्वशक्तिमान। शक्तियां अनेक हो सकतियां ने पर एक है। कला अनेक हो सकतियां ने पर एक है। अनेक रूप हो सकते ने पर वो एक है, वो अनेक नहीं, वो है सदा एक रस रहन वाला। ਔਰ ਪ੍ਰਾਪਤੀ ਕਿਵੇਂ ਹੋਵੇ? ਸਤਿਗੁਰੂ ਦੇ ਪ੍ਰਸਾਦ ਦੁਆਰਾ, ਕਿਰਪਾ ਦੁਆਰਾ। ਹਾਂਜੀ,
ਗੁਰ ਸਾਗਰ ਰਤਨੀ ਭਾਰ ਪੂਰੇ।
ਗੁਰੂ ਇੱਕ ਸਾਗਰ ਹੈ, ਸਾਗਰ ਹੈ, ਰਤਨਾਂ ਨਾਲ ਭਰਪੂਰ ਹੈ। ਹੁਣ ਬਾਣੀ ਵਿੱਚੋਂ ਹੀ ਅਸੀਂ ਲੱਭਣਾ ਹੈ, ਗੁਰੂ ਸਮੁੰਦਰ ਹੈ, ਰਤਨਾਂ ਨਾਲ ਭਰਪੂਰ ਹੈ। ਰਤਨ ਇੱਥੇ ਕਿਹੜੇ ਨੇ? ਗੁਰਬਾਣੀ ਦੇ ਸ਼ਬਦਾਂ ਦੇ, ਬਾਣੀ ਵਿੱਚ ਹੀ ਫਰਮਾਇਆ, ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜੜਾਓ। ਭਗਤ ਭੰਡਾਰ ਗੁਰਬਾਣੀ ਲਾਲ, ਗਾਵਤ ਸੁਣਤ ਕਮਾਵਤ ਨਿਹਾਲ। ਇਹ ਸ਼ਬਦ ਰਤਨ ਨੇ, ਗੁਰੂ ਦਾ ਉਪਦੇਸ਼ ਰਤਨ ਹੈ, ਗੁਰੂ ਕੀ ਬਾਣੀ, ਗੁਰੂ ਕਾ ਬਚਨ। ਗੁਰੂ ਇਹਨਾਂ ਸ਼ਬਦਾਂ ਨਾਲ, ਨਾਮ ਰਤਨਾਂ ਨਾਲ ਭਰਪੂਰ ਹੈ। ਹਾਂਜੀ,
ਅੰਮ੍ਰਿਤ ਸੰਤ ਚੁਗਹੇ ਨਹੀਂ ਦੂਰੇ।
ਇਹ ਰਤਨ, ਅੰਮ੍ਰਿਤ ਰੂਪੇ ਰਤਨ ਸੰਤ ਜਨ ਚੁਗਦੇ ਨੇ, ਜਿਵੇਂ ਹੰਸਾਂ ਹੀਰਾ ਮੋਤੀ ਚੁਗਣਾ, ਬਗ ਡੱਡਾਂ ਭਾਲਣ ਜਾਵੇ। ਇੱਕ ਬਚਨ ਹੈ, ਸਰਵਰ ਹੰਸ ਤੁਰੇ ਹੀ ਮੇਲਾ, ਖਸਮੈ ਇਵੇਂ ਭਾਣਾ। ਸਰਵਰ ਅੰਦਰ ਹੀਰਾ ਮੋਤੀ, ਸੋ ਹੰਸਾਂ ਕਾ ਖਾਣਾ। ਬਗਲਾ ਕਾਗ ਨ ਰਹੀ ਸਰਵਰ, ਜੇ ਹੋਵੇ ਅਤ ਸਿਆਣਾ। ਉਹਨਾਂ ਰਿਜ਼ਕ ਨਾ ਪਾਇਆ ਉੱਥੇ, ਉਹਨਾਂ ਹੋਰੋਂ ਖਾਣਾ। ਉਹਨਾਂ ਦਾ ਖਾਣਾ ਕਿਸੇ ਹੋਰ ਥਾਂ 'ਤੇ ਹੈ। ਸੰਤ ਜਨ ਦੂਰ ਨਹੀਂ ਜਾਂਦੇ, ਗੁਰੂ ਤੋਂ ਦੂਰ ਨਹੀਂ ਹੁੰਦੇ, ਭਾਵ ਗੁਰੂ ਦੀ ਮਤ ਤੋਂ ਦੂਰ ਨਹੀਂ ਹੁੰਦੇ, ਗੁਰੂ ਦੇ ਸ਼ਬਦ ਤੋਂ ਦੂਰ ਨਹੀਂ ਹੁੰਦੇ। ਉਹਨਾਂ ਦੀ ਸੁਰਤ ਹਮੇਸ਼ਾ ਹਜ਼ੂਰੀ ਵਿੱਚ ਰਹਿੰਦੀ ਹੈ, ਹਮੇਸ਼ਾ ਜੁੜੇ ਰਹਿੰਦੇ ਨੇ, ਔਰ ਨਾਮ ਅੰਮ੍ਰਿਤ ਦਾ ਚੋਗਾ ਚੁਗਦੇ ਹਨ।
ਹਰ ਰਸ ਚੋਗ ਚੋਗਾ ਹੈ ਪ੍ਰਭ ਭਾਵੈ।
ਐਸਾ ਹੰਸ ਪ੍ਰਭੂ ਨੂੰ ਵੀ ਭਾਉਂਦਾ, ਵਾਕਿਆ ਹੀ ਠੀਕ ਹੈ। ਕੋਈ ਬੰਦਾ ਗੰਦਾ ਪੀਂਦਾ ਜਿਹਾ ਖਾਣਾ ਲੈ ਕੇ ਤੁਹਾਡੇ ਕੋਲ ਬੈਠ ਜਾਏ ਨਾ, ਤੁਸੀਂ ਕੋਲੋਂ ਉੱਠ ਕੇ ਤੁਰ ਜਾਓਗੇ। ਹਰ ਬੰਦੇ ਦਾ ਖਾਣ ਦਾ ਢੰਗ ਵੀ ਠੀਕ ਨਹੀਂ ਅਤੇ ਖਾਣਾ ਵੀ ਠੀਕ ਨਹੀਂ। ਕੋਈ ਰੱਬ ਦਾ ਪਿਆਰਾ ਬੈਠਾ ਅਤੇ ਉਸਦੇ ਕੋਲ ਕੋਈ ਸ਼ਰਾਬ ਦੀ ਬੋਤਲ ਖੋਲ੍ਹ ਕੇ ਬੈਠ ਕੇ ਹੈ, ਉਹਨੂੰ ਭਾਏਗਾ ਨਹੀਂ। ਹਾਂ, ਕੋਈ ਅੰਮ੍ਰਿਤਧਾਰੀ ਗੁਰੂ ਕਾ ਸਿੱਖ, ਨਾਮ ਜਪਣ ਵਾਲਾ, ਉਹਦੇ ਹੱਥ 'ਤੇ ਕੜਾ ਪ੍ਰਸ਼ਾਦ ਹੈ, ਹਰ ਇੱਕ ਨੂੰ ਚੰਗਾ ਲੱਗਦਾ, ਪ੍ਰਭੂ ਨੂੰ ਪਾਉਂਦਾ ਹੈ। ਜਦੋਂ ਸੰਤ ਜਾਣੇ ਅੰਮ੍ਰਿਤ ਚੋਗ ਚੁਗਦੇ ਨੇ, ਬਾਣੀ ਸੁਣੋ, ਤੁਸੀਂ ਅੰਮ੍ਰਿਤ ਚੋਗਾ ਹੀ ਚੁਗ ਰਹੇ ਹੋ। ਚਿਮ ਚਿਮ ਬਰਸਾ ਅੰਮ੍ਰਿਤ ਧਾਰਾ, ਪਰ ਮਨ ਜਿਹੜਾ ਸ਼ਰਧਾ ਦਾ ਕਟੋਰਾ ਬਣਾ ਕੇ ਮਨ ਪੀਵੈ, ਸੁਣ ਸ਼ਬਦ ਵਿਚਾਰਾ। ਅਨੰਦ ਬਨੋਦ ਕਰੇ ਦਿਨ ਰਾਤੀ, ਸਦਾ ਸਦਾ ਹਰ ਕਹਿਲਾ ਜੀਓ। ਇਹ ਪ੍ਰਭੂ ਨੂੰ ਭਾਉਂਦਾ, ਇਹ ਚੋਗਾ ਵੀ ਚੰਗਾ, ਚੁਗਣ ਵਾਲਾ ਵੀ ਠੀਕ ਹੈ।
ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ।
ਇਸ ਸਰਵਰ ਵਿੱਚ ਰਹਿੰਦਿਆਂ ਹੰਸ, ਗੁਰਸਿੱਖ ਹੰਸ, ਗੁਰਮੁਖ ਹੰਸ ਪ੍ਰਾਣਾਂ ਦੇ ਪਤੀ ਪਰਮਾਤਮਾ ਨੂੰ ਪਾ ਲੈਂਦਾ। ਗੁਰੂ ਸਰੋਵਰ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਵੀ ਵਿੱਚੇ ਹੀ ਆ ਜਾਂਦਾ, ਇਹ ਸੰਗਤ ਵੀ ਵਿੱਚੇ ਹੀ ਆ ਜਾਂਦੀ, ਇਹ ਕਥਾ ਕੀਰਤਨ ਵੀ ਵਿੱਚੇ ਹੀ ਆ ਜਾਂਦਾ, ਸਰੋਵਰ ਵੀ ਉਹ ਸਰੋਵਰ ਦੇ ਵਿੱਚੇ ਹੀ ਆ ਜਾਂਦੇ ਨੇ, ਇਹ ਹਰਿਮੰਦਰ ਵੀ ਵਿੱਚੇ ਹੀ ਆ ਜਾਂਦਾ, ਬਲਕਿ ਧਾਰਮਿਕ ਸਥਾਨਾਂ ਦੀ ਇੱਕ ਇੱਕ ਇੱਟ ਵਿੱਚ ਆ ਜਾਂਦੀ। ਗੁਰੂ ਸਰੋਵਰ ਹੈ, ਸਰੋਵਰ ਵਿੱਚ ਨਿਰਾ ਪਾਣੀ ਨਹੀਂ ਹੁੰਦਾ, ਸਰੋਵਰ ਦੇ ਵਿੱਚ ਕਬਲ ਵੀ ਹੁੰਦੇ ਨੇ, ਸਰੋਵਰ ਦੇ ਆਲੇ ਦੁਆਲੇ ਹੰਸ ਵੀ ਹੁੰਦੇ ਨੇ, ਉਹਨੂੰ ਇਕੱਠੇ ਨੂੰ ਸਰੋਵਰ ਕਹਿੰਦੇ ਆ। ਪਰ ਪਾਣੀ ਬੜਾ ਜ਼ਰੂਰੀ ਹੈ, ਇੱਥੇ ਬਾਣੀ ਦਾ ਪਾਣੀ ਹੈ, ਇੱਥੇ ਨਾਮ ਅੰਮ੍ਰਿਤ ਜਲ ਹੈ, ਇੱਥੇ ਸਰੋਵਰ ਵਿੱਚ ਉਹ ਪ੍ਰਾਣਾਂ ਦੇ ਪਤੀ ਨੂੰ ਪਾ ਲੈਂਦਾ ਹੈ।
ਕਿਆ ਬਗ ਬਪੜਾ ਛਪੜੀ ਨਾਏ।
ਹੁਣ ਇੱਕ ਪਾਸੇ ਕਿਹਾ ਸਤਸੰਗ ਸਰੋਵਰ, ਗੁਰੂ ਸਰੋਵਰ, ਗੁਰਬਾਣੀ ਸਰੋਵਰ, ਦੂਸਰੇ ਪਾਸੇ ਕੁਸੰਗ ਛੱਪੜ, ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੈ ਨਹੀਂ, ਗੁਰਦੁਆਰਾ ਹੈ ਨਹੀਂ, ਬੁਰੀਆਂ ਵਿਚਾਰਾਂ ਨੇ, ਉਹਨਾਂ ਦਾ ਖਾਣਾ ਵੀ ਬੁਰਾ। ਜਿਵੇਂ ਕਿਹਾ ਬੇਦੀਨਾ ਕਾ ਖਾਣ, ਉਹ ਦੀਨ ਰਹਿਤ ਬੰਦੇ ਉਹਨਾਂ ਦੇ ਨਾ ਖਾਣ ਪੀਣ ਵਿੱਚ ਸੰਜਮ, ਨਾ ਬੈਠਣ ਉੱਠਣ ਵਿੱਚ ਸੰਜਮ, ਨਾ ਵਿਚਾਰਾਂ ਵਿੱਚ ਸੰਜਮ, ਹਮੇਸ਼ਾ ਬੁਰਾ ਹੀ ਸੋਚਣਾ, ਆਪਣਾ ਬੁਰਾ ਕਰਨਾ, ਦੂਸਰਿਆਂ ਦਾ ਬੁਰਾ ਕਰਨਾ, ਐਸੇ ਕੁਸੰਗ ਵਿੱਚ ਛੱਪੜ ਵਿੱਚ ਜਿਹੜਾ ਜਾਏਗਾ। ਇੱਕ ਬੇਨਤੀ ਬੜੇ ਧਿਆਨ ਨਾਲ ਸੁਣ ਲੈਣ, ਜਦੋਂ ਵੀ ਕੋਈ ਇੱਕ ਪੁਰਸ਼ ਦੂਸਰੇ ਨੂੰ ਮਿਲਦਾ, ਮੇਰਾ ਪੁਰਸ਼ ਨਹੀਂ ਬੀਬੀਆਂ ਵਾਸਤੇ ਵੀ ਬੜਾ ਜ਼ਰੂਰੀ, ਧਿਆਨ ਦੇਣਾ, ਅਸੀਂ ਕੁਛ ਦਿੰਦੇ ਹਾਂ ਅਤੇ ਕੁਛ ਲੈਂਦੇ ਵੀ ਹਾਂ। ਜੇ ਮੇਰੇ ਕੋਲ ਚੰਗਿਆਈ ਹੈ ਨਾ, ਤਾਂ ਮੈਂ ਦੂਸਰੇ ਨੂੰ ਚੰਗਿਆਈ ਲੰਘਦਾ ਵੀ ਉਹਦੇ ਕੋਲ ਬੈਠਾ ਦੇ ਕੇ ਜਾਵਾਂਗਾ, ਅਤੇ ਜੇ ਬੁਰਿਆਈ ਹੈ ਉਹ ਵੀ ਦੇ ਕੇ ਜਾਵਾਂਗਾ। ਹਾਂ, ਜੇ ਦੂਸਰਾ ਪ੍ਰਬਲ ਆ, ਜਿਵੇਂ ਕਮਜ਼ੋਰ ਬੰਦਾ ਹੈ, ਉਹਨੂੰ ਤਗੜਾ ਥੱਪੜ ਵੀ ਮਾਰ ਜਾਏ ਉਹਨੂੰ ਸਹਿਣਾ ਪੈਂਦਾ। ਜੇ ਤਾਂ ਬੁਰਿਆਈ ਵਾਲਾ ਕਮਜ਼ੋਰ ਹੈ ਨਾ, ਅਤੇ ਤਗੜਾ ਨਾਮ ਸਿਮਰਨ ਵਾਲਾ ਥੱਪੜ ਮਾਰ ਦੇਵੇ, ਉਹਨੂੰ ਸਹਿਣਾ ਪਵੇਗਾ, ਉਹ ਭਲਾ ਬਣ ਜਾਏਗਾ। ਪਰ ਜੇ ਉਹ ਬਲਵਾਨ ਹੋਇਆ, ਉਹ ਥੱਪੜ ਮਾਰ ਗਿਆ, ਪਰ ਚੰਗਾ ਭਲਾ ਬੰਦਾ ਵੀ ਜੁਆਰੀਆ ਬਣ ਜਾਏਗਾ, ਸ਼ਰਾਬੀ ਬਣ ਜਾਏਗਾ, ਬੁਰਾ ਬਣ ਜਾਏਗਾ। ਬੰਦਾ ਕੁਛ ਦਿੰਦਾ ਹੈ, ਬੰਦਾ ਕੁਛ ਲੈਂਦਾ ਹੈ। ਇੱਥੇ ਬਚਨ ਕਿਹਾ ਕਿ ਕੁਸੰਗ ਵਿੱਚ ਜਾਓਗੇ ਤਾਂ ਕੀ ਲੈ ਕੇ ਆਓਗੇ? ਕੁਸੰਗ ਲੈ ਕੇ ਆਓਗੇ, ਬੁਰਿਆਈ ਲੈ ਕੇ ਆਓਗੇ। ਸਤਸੰਗ ਵਿੱਚ ਜਾਓਗੇ, ਸਤ ਲੈ ਕੇ ਆਓਗੇ। ਕੁਸੰਗ ਵਿੱਚ ਜਾਵਾਂਗੇ, ਝੂਠ ਲੈ ਕੇ ਆਵਾਂਗੇ, ਚਿੱਕੜ ਲੈ ਕੇ ਆਵਾਂਗੇ। ਵਾਕਿਆ ਹੀ ਚਿੱਕੜ ਨਾਲ ਜਿਹੜਾ ਆਪ ਭਰਿਆ ਨਾ, ਆਪ ਹੀ ਨਹੀਂ ਭਰਿਆ, ਜਿੱਥੋਂ ਲੰਘੇਗਾ ਪੈਰਾਂ ਨਾਲ ਧਰਤੀ, ਤੁਹਾਡੇ ਫਰਸ਼ ਤੋਂ ਕੋਈ ਲੰਘ ਜਾਏ, ਸਾਫ ਫਰਸ਼ ਹੋਵੇ, ਚਿੱਕੜ ਨਾਲ ਭਰਿਆ ਭਰ ਦੇਵੇਗਾ, ਕੱਪੜਿਆਂ ਨੂੰ ਛੋ ਜਾਵੇ ਭਰ ਦੇਵੇਗਾ। ਇੱਥੇ ਕੱਪੜਿਆਂ ਨੂੰ ਨਹੀਂ, ਮਨ ਨੂੰ ਛੋ ਜਾਂਦਾ। ਕੋਈ ਸੰਗੀ ਬੰਦਾ ਦੂਸਰੇ ਦਾ ਮਨ ਵੀ ਮੈਲਾ ਕਰਦਾ, ਆਪਣਾ ਮਨ ਤਾਂ ਮੈਲਾ ਹੈ, ਚਿੱਕੜ ਚ ਡੁੱਬਦਾ, ਮੈਲ ਨਹੀਂ ਉਤਰਦੇ।
ਹਾਂਜੀ, ਚੜ ਡੂਬੈ ਮੈਲ ਨਾ ਜਾਏ।
ਇਹ ਰਹਾਓ ਦੀ ਪੰਕਤੀ ਸਾਰੇ ਸ਼ਬਦ ਦਾ ਕੇਂਦਰੀ ਭਾਵ ਸੀ ਕਿ ਚਿੱਕੜ ਜੋ ਡੁੱਬਦਾ ਉਸਦੀ ਮੈਲ ਨਹੀਂ ਉਤਰਦੇ।
ਰਹਾਓ ਰੱਖ ਰੱਖ ਚਰਨ ਧਰੇ ਵਿਚਾਰੀ।
ਜਿਹੜਾ ਹੰਸ ਹੈ, ਗੁਰਮੁਖ ਹੈ, ਗੁਰਸਿੱਖ ਹੈ, ਉੱਤੇ ਫੂਕ ਫੂਕ ਕੇ ਕਦਮ ਰੱਖਦਾ ਕਿ ਕਿਤੇ ਐਸੀ ਗਲਤੀ ਨਾ ਹੋ ਜਾਏ ਕਿ ਸਿੱਖ ਪੰਥ ਦਾ ਸਿਰ ਨੀਵਾਂ ਹੋਵੇ, ਕਿ ਸਿੱਖ ਹੀ ਕਰਦਾ ਪਏ, ਮੈਂ ਕਿਤੇ ਬਦਾਵੀਆ ਨਾ ਬਣ ਜਾਵਾਂ, ਗੁਰੂ ਤੋਂ ਦੂਰ ਨਾ ਹੋ ਜਾਵਾਂ, ਸਿੱਖਾਂ ਦੀ ਨਜ਼ਰ 'ਚੋਂ ਨਾ ਗਿਰ ਜਾਵਾਂ, ਗੁਰੂ ਦੀ ਨਜ਼ਰ 'ਚੋਂ ਨਾ। ਉਹ ਸੋਚ ਸੋਚ ਕੇ ਵਿਚਾਰ ਨਾਲ ਕਦਮ ਰੱਖਦਾ ਹੈ।
ਦੁਬਿਧਾ ਛੋੜ ਭਏ ਨਿਰੰਕਾਰੀ।
ਉਹ ਵਿਚਾਰਵਾਨ ਦੁਬਿਧਾ ਛੱਡ ਦਿੰਦੇ ਨੇ, ਨਿਰੰਕਾਰੀ ਹੋ ਜਾਂਦੇ ਨੇ, ਭਾਵ ਨਿਰੰਕਾਰ ਪਰਮਾਤਮਾ ਦੇ ਬਣ ਜਾਂਦੇ ਹਨ, ਉਸ ਵਿੱਚ ਲੀਨ ਹੁੰਦੇ ਹਨ।
ਮੁਕਤ ਪਦਾਰਥ ਹਰ ਰਸ ਚਾਖੇ।
ਉਹ ਮੁਕਤ ਪਦਾਰਥ ਪ੍ਰਾਪਤ ਕਰਦੇ ਨੇ ਤੇ ਪਰਮਾਤਮਾ ਦਾ ਨਾਮ ਰਸ ਚੱਖਦੇ ਨੇ। ਨਾਮ ਰਸ ਸੁਣਿਆ ਤੇ ਸਾਰਿਆਂ ਨੇ ਰੋਜ਼ਾਨਾ ਸੁਣਦੇ, ਉਹ ਨਾਮ ਕਿੰਨੇ ਨਹੀਂ ਸੁਣਿਆ? ਨਾਮ ਜਪੋ, ਨਾਮ ਜਪੋ, ਦਿਨ ਰਾਤ ਸੁਣਦੇ ਹੋ, ਪਰ ਚੱਖਿਆ ਕਿਸੇ ਵਿਰਲੇ ਨੇ ਹੈ। ਸ਼ਬਦ ਦੀਪਕ ਵਰਤੈ ਤਿਉਂ ਲੋਏ, ਜੋ ਚੱਖੈ ਸੋ ਨਿਰਮਲ ਹੋਏ। ਜਿਨ੍ਹਾਂ ਨੇ ਚੱਖਿਆ ਉਹਨਾਂ ਨੂੰ ਸਵਾਦ ਆਇਆ, ਫਿਰ ਚਾਖਤ ਹੋਏ ਰਹੇ ਬਿਸਮਾਦ, ਬਿਸਮਾਦ ਹੋ ਗਏ। ਮੁਕਤੀ ਦਾ ਪਦਾਰਥ ਪ੍ਰਾਪਤ ਕਰਦੇ ਨੇ, ਬੰਧਨ ਕੋਈ ਨਹੀਂ, ਗੁਰੂ ਮਿਲ ਗਿਆ ਜਿਸ ਨੇ ਬਖਸ਼ਿਸ਼ ਕਰ ਦਿੱਤੀ। ਸਤਿਗੁਰ ਸਿੱਖ ਕੈ ਬੰਧਨ ਕਟੇ, ਗੁਰ ਕਾ ਸਿੱਖ ਬੇਕਾਰ ਤੇ ਹਟੈ। ਉਹ ਦੁਬਿਧਾ ਛੱਡ ਕੇ, ਦੁਬਿਧਾ ਮਰ ਗਈ, ਦੂਜਾ ਹੋਰ ਹੈ, ਮੈਂ ਹੋਰ ਨਹੀਂ, ਉਹ ਵੀ ਸਿੱਖ ਹੈ, ਮੈਂ ਵੀ ਸਿੱਖ ਹਾਂ, ਉਹ ਵੀ ਰੱਬ ਦਾ ਹੈ, ਮੈਂ ਵੀ ਰੱਬ ਦਾ ਹਾਂ, ਉਸ ਵਿੱਚ ਵੀ ਰੱਬ ਦੀ ਜੋਤ ਹੈ, ਮੇਰੇ ਵਿੱਚ ਵੀ ਰੱਬ ਦੀ ਜੋਤ। ਇਹ ਉਹਨਾਂ ਦਾ ਅਨੁਭਵ ਹੈ, ਉਹ ਨੰਕਾਰੀ ਹੋ ਗਏ।
ਹਾਂਜੀ ਆਵਨ ਜਾਣ ਰਹੇ ਗੁਰ ਰਾਖੇ,
ਉਹਨਾਂ ਦਾ ਆਉਣਾ ਜਾਣ ਦੇ ਗੇੜ ਮੁੱਕ ਗਏ ਰਹਿ ਗਏ, ਤੇ ਕਿਸਨੇ ਰੱਖਿਆ? ਗੁਰੂ ਨੇ ਰੱਖ ਲਿਆ, ਗੁਰੂ ਨੇ ਆਵਾਗਾਉਣ ਤੋਂ ਬਚਾ ਲਿਆ, ਗੁਰੂ ਨੇ ਰੱਖ ਲਿਆ।
ਸਰਵਰ ਹੰਸਾ ਛੋੜ ਨਾ ਜਾਏ,
ਸਰਵਰ ਨੂੰ ਇਹ ਹੰਸ ਗੁਰਮੁਖ ਛੱਡ ਕੇ ਦੂਰ ਨਹੀਂ ਜਾਂਦਾ, ਉਹ ਸਰਵਰ ਦੇ ਨੇੜੇ ਰਹਿੰਦਾ ਹੈ।
ਪ੍ਰੇਮ ਭਗਤ ਕਰ ਸਹਿਜ ਸਮਾਏ,
ਪ੍ਰੇਮਾ ਭਗਤੀ ਕਰਕੇ ਆਤਮਕ ਅਡੋਲਤਾ ਚ ਟਿਕ ਕੇ ਉੱਥੇ ਸਮਾਉਂਦੇ ਟਿਕੇ ਹੀ ਨਹੀਂ, ਹਿੱਲੇ ਨਹੀਂ, ਤੇ ਟਿਕਿਆ ਉਸਦੇ ਆਸਰੇ ਜਾਂਦਾ ਜਿਹੜਾ ਟਿਕਿਆ। ਗੁਰੂ ਟਿਕਿਆ, ਸ਼ਬਦ ਟਿਕਿਆ, ਪਰਮਾਤਮਾ ਟਿਕਿਆ, ਟਿਕਾਓ ਵਿੱਚ ਉਸ ਵਿੱਚ ਲੀਨ ਹੁੰਦੇ ਹਨ।
ਸਰਵਰ ਮਹਿ ਹੰਸ ਹੰਸ ਮਹਿ ਸਾਗਰ,
ਇਹ ਹੁਣ ਬਿਰਲਾ ਸਮਝਦਾ। ਸਾਗਰ ਵਿੱਚ ਤੇ ਬੂੰਦਾਂ ਹੈਣ, ਬੂੰਦਾਂ ਰਲ ਕੇ ਹੀ ਸਾਗਰ ਬਣਦਾ ਕਿ ਬੂੰਦ ਵਿੱਚ ਵੀ ਸਾਗਰ ਆ? ਸਰਵਰ ਵਿੱਚ ਤੇ ਹੰਸ ਰਹਿੰਦਾ ਪਰ ਹੰਸ ਵਿੱਚ ਵੀ ਸਰਵਰ ਹੈ ਭਾਵ। ਸਿੱਖ ਤੇ ਸਤ ਸੰਗ ਵਿੱਚ ਰਹਿੰਦਾ ਪਰ ਸਿੱਖ ਦੇ ਅੰਦਰ ਵੀ ਤੇ ਗੁਰੂ ਬੈਠਾ ਹੋਇਆ। ਤੁਸੀਂ ਤੇ ਸਰਵ ਵਿਆਪਕ ਪਰਮਾਤਮਾ ਚ ਰਹਿੰਦੇ ਹੋ ਪਰ ਤੁਹਾਡੇ ਵਿੱਚ ਵੀ ਤੇ ਪਰਮਾਤਮਾ, ਜਿਵੇਂ ਬੂੰਦ ਵਿੱਚ ਸਾਗਰ, ਸਾਗਰ ਮੈਂ ਬੂੰਦ, ਬੂੰਦ ਮੈਂ ਸਾਗਰ, ਕਮਨ ਬੁਝੈ ਵਿਦ ਜਾਣ। ਉਤਪੁਜ ਚਲ ਤੇ ਆਪ ਕਰ ਚੀਨਾ, ਆਪੇ ਤਤ ਪਛਾਣਾ। ਇਹ ਬਿਰਲਾ ਸਮਝਦਾ। ਕਹਿੰਦੇ ਨੇ ਕਿ ਸਰਵਰ ਵਿੱਚ ਹੰਸ ਹੈ ਤੇ ਹੰਸ ਵਿੱਚ ਸਾਗਰ ਹੈ।
ਅਕਥ ਕਥਾ ਗੁਰ ਬਚਨੀ ਆਦਰ,
ਇਹ ਜਿਨ੍ਹਾਂ ਨੂੰ ਗੁਰੂ ਦੀ ਬਚਨਾਂ ਦਾ ਆਦਰ ਭਾਵ ਬਚਨਾਂ ਨੂੰ ਕਮਾਇਆ, ਬਚਨਾਂ ਦਾ ਆਦਰ ਕੀਤਾ ਤੇ ਆਦਰ ਯੋਗ ਬਣ ਗਏ। ਹਰ ਕੇ ਖਿਦਮਤ ਕਰ ਦਿਓ ਮਖਦੂਮ ਸ਼ੁੱਧ, ਹਰ ਕੇ ਖੁਦ ਰਾਦੀ ਦਾ ਉਹ ਮਹਿਰੂਮ ਸ਼ੁੱਧ। ਜੋ ਸੇਵਾ ਕਰਦਾ ਸੇਵਾ ਕਰਵਾਉਣ ਦੇ ਯੋਗ ਹੋ ਜਾਂਦਾ, ਜੋ ਆਦਰ ਕਰਦਾ ਆਦਰ ਯੋਗ ਬਣ ਜਾਂਦਾ। ਗੁਰੂ ਦੇ ਬਚਨਾਂ ਦਾ ਆਦਰ ਕੀਤਾ ਆਦਰ ਯੋਗ ਹੋ ਗਿਆ। ਇਹ ਅਕਥ ਕਥਾ ਹੈ, ਭਾਵ ਕਥਨ ਵਿੱਚ ਨਹੀਂ ਆਉਂਦੀ, ਮਾਣੀ ਜਾਂਦੀ ਹੈ, ਅੰਦਰੋਂ ਹੀ ਜਾਣੀ ਜਾਂਦੀ ਹੈ।
ਸੁਣ ਮੰਡਲ ਇੱਕ ਜੋਗੀ ਬੈਸੇ,
ਕੋਈ ਬਿਰਲਾ ਇੱਕ ਸੁਨ ਮੰਡਲ ਵਿੱਚ। ਸੁਨ ਮੰਡਲ ਕਿੱਥੇ ਹੈ? ਵਿਕਾਰਾਂ ਦਾ ਕੋਈ ਫੁਰਨਾ ਨਹੀਂ, ਦੁਨੀਆਂ ਦਾ ਕੋਈ ਫੁਰਨਾ ਨਹੀਂ, ਇੱਕ ਪਰਮਾਤਮਾ ਨਾਲ ਲਿਵ ਜੁੜੀ ਹੋਈ ਹੈ। ਪਰਮਾਤਮਾ ਦਾ ਦੇਸ਼, ਜਿਸ ਨੂੰ ਕਿਹਾ ਤਨ ਸੋ ਦੇਸ਼ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀ, ਉਹ ਉਸ ਅਵਸਥਾ ਵਿੱਚ ਪਹੁੰਚ ਗਿਆ। ਕੋਈ ਫੁਰਨਾ ਨਹੀਂ, ਕੋਈ ਦੁਨੀਆਂ ਦੀ ਵਿਚਾਰ ਨਹੀਂ, ਕੋਈ ਐਸੀ ਵਿਰਤੀ ਨਹੀਂ ਜੋ ਇਹਨੂੰ ਨੀਵੇਂ ਪਾਸੇ ਪ੍ਰੇਰ ਸਕੇ। ਕੋਈ ਜੁੜਿਆ ਹੋਇਆ ਇਸ ਮੰਡਲ ਵਿੱਚ ਬੈਠਾ ਹੈ।
ਨਾਰ ਨਾ ਪੁਰਖ ਕਹੋ ਕੋ ਕੈਸੇ,
ਕਹਿੰਦੇ ਨੇ ਇਹ ਜੋ ਜੁੜ ਕੇ ਬੈਠਾ ਹੈ, ਬੱਚਿਆਂ ਨੂੰ ਮੈਂ ਪੁੱਛੋ ਇਹ ਕੌਣ ਹੈ? ਜੇ ਬਜ਼ੁਰਗ ਹੈ ਉਹ ਆਖੇਗਾ ਬਾਬਾ ਜੀ ਬੈਠੇ, ਨੌਜਵਾਨ ਹੈ ਤੇ ਆਖੇਗਾ ਵੀਰ ਜੀ ਬੈਠੇ ਨੇ, ਭੈਣ ਜੀ ਬੈਠੇ ਨੇ, ਮਾਤਾ ਜੀ ਬੈਠੇ ਨੇ। ਪਰ ਉਸ ਅਵਸਥਾ ਵਿੱਚ ਉਹਨੂੰ ਪੁੱਛੋ ਤੂੰ ਕੌਣ ਹੈ, ਉੱਥੇ ਨਾ ਇਸਤਰੀ ਨਾ ਪੁਰਸ਼। ਯਾਦ ਰੱਖਣਾ ਇਸ ਦੇਸ਼ ਵਿੱਚ ਸਰੀਰਾਂ ਤੋਂ ਜਦੋਂ ਕੋਈ ਉੱਚਾ ਉੱਠਦਾ, ਇਸਤਰੀ ਪੁਰਸ਼ ਵਾਲੀ ਵੀ ਤਮੀਜ਼ ਨਹੀਂ ਰਹਿ ਜਾਂਦੀ, ਕਿਉਂਕਿ ਉੱਥੇ ਜੋਤ ਆ। ਪਰਮਾਤਮਾ ਦੀ ਜੋਤ ਨਾ ਇਸਤਰੀ ਹੈ ਨਾ ਪੁਰਖ ਹੈ, ਉਹ ਤੇ ਕੇਵਲ ਜੋਤ ਹੈ, ਉਹ ਤੇ ਕੇਵਲ ਉਸਦੀ ਚੇਤਨਾ ਹੈ। ਇਸਤਰੀ ਪੁਰਖ ਉਸ ਨੂੰ ਨਹੀਂ ਆਖਿਆ ਜਾ ਸਕਦਾ।
ਭਾਵਨ ਜੋਤ ਰਹੇ ਲਿਵ ਲਾਈ,
ਤਿੰਨਾਂ ਪੌਣਾ ਵਿੱਚ ਉਸਦੀ ਜੋਤ ਦਿਸਦੀ ਹੈ ਤੇ ਲਿਵ ਜੋੜ ਕੇ ਰਹਿੰਦਾ। ਇਹ ਬਚਨ ਵੱਲ ਧਿਆਨ ਦੇ ਨਾ, ਪੁਰਖ ਮੈਂ ਨਾਰ, ਨਾਰ ਮੈਂ ਪੁਰਖ, ਬੂਝੋ ਬ੍ਰਹਮ ਗਿਆਨੀ। ਹੁਣ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ। ਇਹ ਤੇ ਖੇਡ ਰਚਾਈ ਉਸਨੇ,
ਜੋਰੂ ਪੁਰਖ ਆਪਿਓ ਪਾਇਨ ਖੇਲ ਸਭ ਖਿਲਾ ਇਹਤੇ ਔਰਤ ਮਰਦਾਂ ਸਾਜੇ ਸੇ ਸਭ ਰੂਪ ਤੁਮਾਰੇ। ਪਰ ਜਦੋਂ ਉਹ ਇੱਕ ਹੋ ਜਾਂਦਾ ਪਰਮਾਤਮਾ ਨੂੰ ਨਾ ਕਹਿ ਸਕਦੇ ਹੋ ਇਸਤਰੀ, ਨਾ ਕਹਿ ਸਕਦੇ ਹੋ ਪੁਰਸ਼। ਇਸਤਰੀ ਹੈ ਤਾਂ ਉਹ ਵੀ ਮਾਂ ਬਾਪ ਤੋਂ ਪੈਦਾ ਹੋਈ, ਪੁਰਸ਼ ਹੈ ਮਾਂ ਬਾਪ ਤੋਂ ਪੈਦਾ ਹੋਇਆ, ਅਤੇ ਜਿਹੜਾ ਪੈਦਾ ਹੋਇਆ ਉਹ ਮਰੇਗਾ ਵੀ। ਪਰ ਉਹ ਤਾਂ ਪੈਦਾ ਹੀ ਨਹੀਂ ਹੋਇਆ, ਇਸ ਲਈ ਉਹਨੂੰ ਕਹਿ ਹੀ ਨਹੀਂ ਸਕਦੇ ਨਾ ਪੋਤਰ ਨਾ ਪੁੱਤਰ ਨਾ ਛੱਤਰ ਨਾ ਮਿੱਤਰ ਨਾ ਤਾਤ ਨਾ ਮਾਤ ਨਾ ਜਾਤ ਨਾ ਪਾਤ। ਨਿਰਸਾਕੰ ਸ਼ਰੀਕ ਹੈ ਅਮਿਤੋਂ ਮੇਕ ਹੈ ਸਦੈਵੰਗ ਪ੍ਰਭਾ ਹੈ ਅਜਾ ਹੈ ਆਜਾ ਹੈ। ਇੱਕ ਕਥਾ ਕਿਤੇ ਪੜ੍ਹੀ ਸੀ, ਪੁੱਛਿਆ ਕਿਸੇ ਇੱਕ ਸਾਧੂ ਨੂੰ, ਸ਼ਾਇਦ ਅਵਸਥਾ 'ਚ ਹੋਵੇਗਾ, ਕੋਈ ਇਸਤਰੀ ਨਹੀਂ ਇੱਧਰ ਜਾਂਦੀ ਵੇਖੀ? ਕਹਿਣ ਲੱਗੇ ਕੋਈ ਗਿਆ ਜ਼ਰੂਰ ਹੈ, ਪਤਾ ਨਹੀਂ ਇਸਤਰੀ ਕਿ ਪੁਰਸ਼, ਕਿਉਂਕਿ ਪਛਾਣ ਹੁਣ ਗਈ। ਮੇਰੇ ਅੰਦਰ ਇਹ ਤਮੀਜ਼ ਨਹੀਂ, ਮੈਂ ਤਾਂ ਰੱਬ ਦੀ ਜੋਤ ਵੇਖ ਰਿਹਾ, ਜਿਸ ਪਾਸੇ ਵੇਖਦਾ ਜੋਤ। ਨਾਰ ਨਾ ਪੁਰਖ ਕਹੋ ਕੋ ਕੈਸੇ, ਕਹਿੰਦੇ ਨੇ ਉਹਨੂੰ ਇਸਤਰੀ ਪੁਰਸ਼ ਨਹੀਂ ਆਖਿਆ ਜਾ ਸਕਦਾ। ਹਾਂਜੀ,
ਸੂਰੇ ਨਾਰਨਾਥ ਸੱਚੇ ਸਰਣਾਈ,
ਤਿੰਨਾਂ ਪਣਾਂ ਵਿੱਚ ਉਸਦੀ ਜੋਤ ਦਿਸਦੀ ਹੈ, ਲਿਵ ਜੋੜ ਕੇ ਰਹਿੰਦੇ ਨੇ। ਸੁਰ ਨਰਨਾਥ, ਸੁਰ ਦੇਵਤੇ ਨਰ ਮਨੁੱਖ, ਉਹਨਾਂ ਦਾ ਉਹ ਨਾਥ ਮਾਲਕ ਹੈ, ਉਹ ਸੱਚੇ ਦੀ ਸ਼ਰਨ ਵਿੱਚ ਰਹਿੰਦੇ ਹਨ।
ਆਨੰਦ ਮੂਲ ਅਨਾਥ ਆਧਾਰੀ,
ਜਿਹੜਾ ਆਨੰਦ ਮੂਲ ਹੈ, ਆਨੰਦ ਨੂੰ ਲੋਚਨੇ ਆ, ਤਰਸਨੇ ਆ ਕਿ ਕਪਾਲੀ ਆਨੰਦ ਆ ਜਾਏ, ਪਰ ਉਹਨੂੰ ਯਾਦ ਕਰ ਲਈਏ ਅੰਦਰ ਵਸ ਜਾਏ ਤੇ ਸਦਾ ਹੀ ਆਨੰਦ ਬਣਿਆ ਰਹੇ। ਇਸੇ ਲਈ ਕਿਹਾ ਇੱਕ ਪੰਕਤੀ ਯਾਦ ਕਰਨ ਵਾਲੀ ਹੈ, ਮਨ ਤਨ ਅੰਤਰ ਹਰ ਹਰ ਮਨ ਤੇ ਨਾਨਕ ਭਗਤਨ ਕੈ ਘਰ ਸਦਾ ਆਨੰਦ। ਜਿਸ ਨੂੰ ਆਨੰਦ ਨੂੰ ਲੋਚਨੇ ਆ, ਭਗਤਾਂ ਦੇ ਘਰ ਵਿੱਚ ਉਹ ਸਦਾ ਵਾਸਤੇ, ਘਰ ਕਿਹੜਾ? ਹਿਰਦਾ। ਹਿਰਦੇ 'ਚ ਆਨੰਦ ਹੋਵੇਗਾ ਤੇ ਮੱਥੇ 'ਤੇ ਵੀ ਆਨੰਦ ਹੋਵੇਗਾ। ਹਿਰਦੇ 'ਚ ਆਨੰਦ ਹੈ, ਨੇਤਰਾਂ 'ਚ ਵੀ ਆਨੰਦ ਹੈ। ਹਿਰਦੇ 'ਚ ਆਨੰਦ ਹੈ, ਬਚਨਾਂ ਵਿੱਚ ਵੀ ਆਨੰਦ ਹੈ, ਉਸਦੇ ਕਰਮਾਂ ਵਿੱਚ ਵੀ ਆਨੰਦ ਹੈ, ਕਿਉਂਕਿ ਆਨੰਦ ਦੇ ਮੂਲ ਨਾਲ ਉਹ ਜੁੜ ਗਿਆ। ਆਨੰਦ ਮੂਲ, ਆਨੰਦ ਦੀ ਜੜ ਹੈ, ਮੂਲ ਹੈ, ਅਨਾਥ ਹੈ ਆਧਾਰ, ਜਿਸ ਦਾ ਕੋਈ ਖਸਮ ਮਾਲਕ ਨਹੀਂ, ਉਸਦਾ ਉਹ ਆਸਰਾ ਹੈ।
ਗੁਰਮੁਖ ਭਗਤ ਸਹਿਜ ਵਿਚਾਰੀ,
ਉਸ ਹੰਸ ਨੇ ਕੀ ਕੀਤਾ ਜੋ ਸਰੋਵਰ ਵਿੱਚ ਰਹਿੰਦਾ, ਸਤਸੰਗ ਵਿੱਚ ਰਹਿੰਦਾ, ਗੁਰੂ ਕੋਲ ਰਹਿੰਦਾ, ਗੁਰੂ ਦੀ ਸ਼ਰਨ ਪੈ ਕੇ ਭਗਤੀ ਅਡੋਲਤਾ ਵਿੱਚ ਵਿਚਾਰ ਕੀਤੀ ਹੈ ਜੋ ਗੁਰੂ ਨੇ ਦੱਸੇ, ਔਰ ਭਗਤੀ ਕੀਤੀ ਹੈ। ਯਾਦ ਰੱਖਣਾ ਜੋੜ, ਤਾਂ ਤੈਨੂੰ ਸਿਆਰੀ ਹੋਵੇ ਨਾ, ਜਿੱਥੇ ਵੀ ਆਏਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਅਰਥ ਹੋ ਜਾਏਗਾ ਭਗਤੀ, ਤਾਂ ਤੈਨੂੰ ਔਂਕੜ ਆ ਗਿਆ ਇੱਕ ਭਗਤ, ਮੁਕਤ ਆ ਗਿਆ ਅਤੇ ਬਹੁਤੇ ਭਗਤ, ਇੱਥੇ ਹੈ ਸਿਆਰੀ। ਉਹ ਭਗਤੀ ਕਰਦਾ, ਸਹਿਜ ਵਿੱਚ ਵਿਚਾਰ ਕਰਦਾ, ਵਿਚਾਰਨਾ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾ। ਹਾਂਜੀ,
ਭਗਤ ਵਛਲ ਪੈ ਕਾਟਨ ਹਾਰੀ,
ਪਰਮਾਤਮਾ ਭਗਤ ਵਛਲ ਤੋਂ, ਵਛਲ ਇਹਦਾ ਅਰਥ ਹੈ ਪਿਆਰਾ, ਭਗਤਾਂ ਨੂੰ ਪਿਆਰਾ ਹੈ ਤੇ ਭੈ ਕੱਟਣ ਹਾਰੇ ਨੇ, ਪਰਮਾਤਮਾ ਡਰ ਮਕਾਉਣ ਵਾਲੇ ਹਨ।
ਹਉ ਮੈਂ ਮਾਰ ਮਿਲੇ ਭਗਤਾਰੀ,
ਜਿਵੇਂ ਵਿਦੇਸ਼ ਵਿੱਚ ਕੁਝ ਆਏ ਨਾ ਤੇ 4-6 ਮਹੀਨੇ ਗੁਜ਼ਰ ਜਾਣ ਤੇ ਫਿਰ ਕਹਿੰਦੇ ਹੁਣ ਪੈਰ ਲੱਗ ਗਏ ਨੇ ਕਾਕੇ ਦੇ, ਭਾਵ ਕਿਤੇ ਟਿਕ ਗਏ ਹੈ। ਇੱਥੇ ਜਿਹੜਾ ਕਿਹਾ ਨਾ ਪਗਧਾਰੇ ਕਿ ਸੰਗਤ ਵਿੱਚ ਪੈਰ ਟਿਕ ਜਾਂਦੇ ਨੇ, ਸੰਗਤ ਵਿੱਚ ਟਿਕ ਜਾਂਦਾ, ਮਨ ਟਿਕ ਜਾਂਦਾ, ਮਨ ਲੱਗ ਜਾਂਦਾ ਗੁਰੂ ਦੀ ਸੰਗਤ ਵਿੱਚ, ਉਸਦਾ ਥਾਂ ਬਣ ਜਾਂਦਾ। ਹੋਮੇ ਮਾਰ ਕੇ ਉਸਨੇ ਪੈਰ ਟਿਕਾ
ਲਿਆ।
ਅਨੇਕਾਂ ਯਤਨ ਕੀਤੇ, ਲਿਖੇ ਜੰਤਰ ਕੀਤੇ, ਪੜ੍ਹੇ ਮੰਤਰ ਕੋਟੰਗ, ਬਚੇਗਾ ਨਾ ਕੋਈ ਕਰੇ ਕਾਲ ਚੋਟੰਗ, ਅਨੇਕਾਂ ਯਤਨ ਕਰਦੇ ਰਹੇ। ਭੈ ਮਰਬੇ ਕੋ ਵਿਸਰਤ ਨਾਹਿਣ ਤਹੀਂ ਚਿੰਤਾ ਤਨ ਜਾਰਾ, ਚਿੰਤਾ ਨਾਲ ਇਸ ਤਨ ਨੂੰ ਜਾਲ ਲਿਆ, ਅਨੇਕਾਂ ਯਤਨ ਕਰਕੇ ਵੇ ਕਾਲ ਸੰਤਾਰਿਆ, ਕਾਲ ਮੌਤ ਦਾ ਭੈ ਮੁੱਕਦਾ ਨਹੀਂ।
ਮਰਨ ਲਿਖਾਏ ਮੰਡਲ ਮਹਿ ਆਏ,
ਮੌਤ ਲਿਖਾ ਕੇ ਗੁਰੂ ਸਾਹਿਬ ਕਹਿੰਦੇ ਨੇ ਮੰਨਦਾ ਕਿਉਂ ਨਹੀਂ, ਤੇਰੇ ਮੱਥੇ ਤੇ ਉਹਨੇ ਪਹਿਲਾਂ ਹੀ ਲਿਖ ਦਿੱਤਾ, ਪਹਿਲੇ ਦਿਨ ਹੀ ਜਦੋਂ ਜਨਮ ਮਿਲਿਆ ਪਹਿਲਾਂ ਹੀ ਲਿਖਿਆ ਹੋਇਆ ਕਿ ਇਹਨੇ ਮਰ ਜਾਣਾ, ਹੱਦ ਹੋ ਗਈ ਹੈ। ਬੰਦਾ ਚਲੋ ਬਾਕੀ ਤੇ ਲੁਕਾ ਲਵੇ ਤੇ ਮੱਥੇ ਤੇ ਲਿਖਿਆ ਹੋਇਆ ਮਰ ਜਾਣਾ ਤੇ ਕੀ ਕਰੇਗਾ। ਮਰਨ ਲਿਖਾਏ ਮੰਡਲ ਮੈਂ ਆ, ਤੂੰ ਕਹਿੰਦਾ ਮੈਂ ਮਰਨਾ ਹੀ ਨਹੀਂ ਤੇ ਤੇਰੇ ਮੱਥੇ ਤੇ ਲਿਖਿਆ ਤੂੰ ਮਰ ਜਾਣਾ। ਜੋ ਜਨਮ ਹੈ ਤੇ ਸਰ ਪਰ ਮਰਨਾ ਜ਼ਰੂਰ ਮਰਨਾ ਹੈ।
ਜਨਮ ਪਦਾਰਥ ਦੁਬਿਧਾ ਖੋਵੇ,
ਇਸੇ ਦੁਬਿਧਾ ਵਿੱਚ ਕਿ ਬਾਕੀ ਮਰਦੇ ਨੇ ਮੈਂ ਤੇ ਨਹੀਂ ਮਰਨਾ। ਵੈਸੇ ਮੂੰਹ ਤੋਂ ਕਹਿ ਵੀ ਦਿੰਦਾ ਕਦੀ ਕਦੀ ਇਹਦੇ ਨਾਲ ਮਾਰੀ ਜਾਵਾਂ ਚੰਗਾ। ਮੈਂ ਐਸੀ ਇੱਕ ਕਥਾ ਪੜ੍ਹੀ ਸੀ, ਬਜ਼ੁਰਗ ਬੰਦਾ ਬੜਾ ਤੰਗ ਲੱਕੜਾਂ ਹੀ ਢੋਂਦਾ ਸੀ ਤੇ ਇੱਕ ਦਿਨ ਮੂੰਹੋਂ ਨਿਕਲਿਆ, ਥੱਕਿਆ ਟੁੱਟਿਆ, ਕਹਿਣ ਲੱਗਾ ਮੌਤ ਸਾਰੀ ਦੁਨੀਆ ਨੂੰ ਆਉਣੀ ਆ, ਮੈਨੂੰ ਕਿਉਂ ਨਹੀਂ ਆਉਂਦੀ? ਤੇ ਮੌਤ ਨੇ ਕਿਹੜਾ ਦੂਰੋਂ ਆਉਣਾ ਸੀ, ਕੋਲ ਹੀ ਸੀ। ਕਹਿਣ ਲੱਗੀ ਬਾਬਾ ਜੀ ਆ ਗਈ ਆ, ਦੱਸੋ ਕੀ ਹੁਕਮ ਹੈ, ਲੈ ਚੱਲਾਂ? ਕਹਿਣ ਲੱਗਾ ਨਹੀਂ, ਆ ਗੱਠਾ ਚੁਕਾ ਦੇ ਤੇ ਤੂੰ ਜਾ, ਹੱਥ ਪਵਾ ਜਰਾ ਪੰਡ ਚੁਕਾ ਦੇ ਤੇ ਤੂੰ ਜਾ। ਅਜੇ ਨਹੀਂ, ਕਿਹਦਾ ਪਣ ਕਰਦਾ ਜਾਣ ਤੇ, ਸੌ ਰੋਗ ਚਿੰਬੜੇ ਹੋ। ਬੰਦਾ ਤੇ ਜੁੱਤੀ ਨੂੰ ਟਾਂਕੀਆਂ ਜਾਂਦਾ, ਹੋਰ ਗੰਢ ਲਵਾਂ, ਹੋਰ ਗੰਢ ਲਵਾਂ, ਹੋਰ ਚਾਰ ਦਿਨ ਚੱਲ ਲਵਾਂ, ਪਰ ਮਰਨ ਲਿਖਾਏ ਮੰਡਲ ਮੈਂ ਆਏ। ਹਾਂਜੀ,
ਆਪ ਨਾਚੀ ਨਸ ਭਰਮ ਭਰਮ ਰੋਵੇ,
ਭਟਕਦਾ ਭਰਮਦਾ ਔਰ ਜੀਵਨ ਪਰ ਰੋਂਦਾ ਹੀ ਰਹਿੰਦਾ। ਨਾ ਭਟਕਣਾ ਮੁੱਕਦੇ ਹੈ, ਨਾ ਰੋਣਾ ਮੁੱਕਦਾ, ਕਿਉਂ? ਆਪਣਾ ਆਪਾ ਨਹੀਂ ਚੇਂਜਦਾ, ਬਾਹਰ ਹੀ ਭਟਕਦਾ। ਕਦੀ ਪਛਾਣ ਲਵੇ ਮੈਂ ਕੌਣ ਆ, ਕਹੋ ਕਬੀਰੇ ਰਾਮ ਕੀ ਅੰਸ਼, ਫਿਰ ਤੇ ਭਟਕਣਾ ਮੁੱਕ ਜਾਵੇ। ਹਾਂਜੀ,
ਕਹਿਤਾਓ ਪੜਤਾਓ ਸੁਣਤਾਓ ਏਕ,
ਕਹੋ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਭਰਮ ਕੀ ਕਾਈ। ਹਾਂ, ਜਿਹੜੇ ਕਹਿੰਦੇ ਵੀ ਇੱਕ ਨੂੰ ਨੇ, ਪੜ੍ਹਦੇ ਵੀ ਇੱਕ ਨੂੰ ਨੇ, ਸੁਣਦੇ ਵੀ ਇੱਕ ਨੂੰ ਨੇ, ਤੈਂ ਪੜ੍ਹਿਓ ਇੱਕ, ਮਨ ਧਰਿਓ ਇੱਕ, ਕਰ ਇੱਕ ਪਛਾਣਿਓ, ਨੈਣ ਬੈਣ ਮੋਹ ਇੱਕ ਇੱਕ ਦੋ ਠਾਉ ਨਾ ਜਾਣਿਓ, ਸੁਪਨ ਇੱਕ ਪ੍ਰਤੱਖ ਇੱਕ ਇੱਕ ਸਮੈ ਲੀਨੋ। ਗੁਰੂ ਅਮਰਦਾਸ ਜੀ ਦੀ ਅਵਸਥਾ ਲਿਖੀ ਹੈ, ਜਿਹੜੇ ਕਹਿੰਦੇ ਵੀ ਇੱਕ ਨੂੰ ਨੇ, ਪੜ੍ਹਦੇ ਵੀ ਇੱਕ ਨੂੰ ਨੇ, ਸੁਣਦੇ ਵੀ ਇੱਕ ਨੂੰ ਹਨ।
ਧੀਰਜ ਧਰਮ ਧਰਨੀ ਧਰ ਟੇਕ,
ਉਹਨਾਂ ਕੋਲ ਧਰਮ ਹੈ, ਉਹਨਾਂ ਦੇ ਕੋਲ ਧੀਰਜ ਹੈ, ਧਰਤੀ ਦੀ ਟੇਕ ਉਹ ਪ੍ਰਮਾਤਮਾ ਉਹਨਾਂ ਦੇ ਅੰਗ ਸੰਗ ਹੈ।
ਚਤ ਸਤ ਸੰਜਮ ਰਿਦਾ ਸਮਾਏ,
ਕਹਿੰਦੇ ਨੇ ਜਤ ਸਤ ਲੋਕੀ ਜੋ ਉਚੇਚਾ ਕਰਦੇ ਨੇ, ਇਹ ਕਿਸ ਵਾਸਤੇ ਕਰਦੇ ਨੇ? ਕਿ ਜੀਵਨ ਸਫਲ ਹੋ ਜਾਏ, ਤੇ ਜੇ ਪਰਮਾਤਮਾ ਹਿਰਦੇ ਚ ਵਸ ਜਾਏ, ਰੱਬ ਨਾਲ ਰਿਸ਼ਤਾ ਬਣ ਜਾਏ, ਤੇ ਇਸ ਤੋਂ ਵੱਡਾ ਜਤ ਕਿਹੜਾ? ਰੱਬ ਨਾਲ ਰਿਸ਼ਤਾ ਬਣ ਜਾਏ, ਬੰਦਾ ਸਾਰੀ ਉਮਰ ਜਤੀ ਰਹੇ ਤੇ ਰਿਸ਼ਤਾ ਉਸ ਨਾਲ ਬਣੇ ਹੀ ਨਾ, ਸਾਰੀ ਉਮਰ ਸਤੀ ਰਹੇ ਰਿਸ਼ਤਾ ਬਣੇ ਹੀ ਨਾ। ਜਿਵੇਂ ਕਿਹਾ, ਬਿੰਦ ਰਾਖ ਜੋ ਤਰੀਏ ਭਾਈ, ਖੁਸਰੇ ਕਿਉਂ ਨਾ ਪਰਮਗਤ ਭਾਈ, ਨਗਨ ਫਿਰਤ ਜੋ ਪਾਈਐ ਜੋਗ, ਬਣ ਕਾ ਮਿਰਗ ਮੁਕਤ ਸਭ ਹੋ। ਹਰੀ ਚੰਦ ਸਤ ਰੱਖਿਆ ਪਤਾਲ ਸਦਾਣਾ, ਹਰੀ ਚੰਦ ਸਤ ਰੱਖਿਆ, ਕਹਿੰਦੇ ਨੇ ਹਰੀ ਚੰਦ ਜਿਹੜਾ ਸੀ ਸਤ ਤੇ ਪਾਲਿਆ, ਸਾਰਾ ਕੁਟੁੰਬ ਵੀ ਵਿਕ ਗਿਆ, ਪਰ ਗੁਰੂ ਨਾਨਕ ਦੇਵ ਦੀ ਨਜ਼ਰ ਵਿੱਚ ਕੀ ਆ? ਉਹ ਕਹਿੰਦੇ ਨੇ ਹਰੀ ਚੰਦ ਦਾਨ ਕਰੇ ਜਸ ਲੇਵੇ, ਬਿਨ ਗੁਰ ਪੰਥ ਨਾ ਪਾਏ ਅਵੇ ਬੈ। ਇਹ ਮਾਰਗ ਇਸ ਪਾਸੇ ਨਹੀਂ ਜਾਂਦਾ, ਇਹ ਛੱਪੜਾਂ ਚ ਨਹਾਉਣ ਵਾਲੀ ਗੱਲ ਹੈ। ਇਹ ਲੋਕ ਜਤੀ ਸਤੀ ਸੰਤੋਖੀਆ ਹੋਮੇ ਗੁਰਬਾਣਾ, ਜਤੇ ਸਤੇ ਇਹਨਾਂ ਬਾਰੇ ਤੇ ਕਹਿ ਦਿੱਤਾ ਨਹੀਂ। ਗੁਰੂ ਸਾਹਿਬ ਨੇ ਤਾਂ ਹੀ ਕਿਹਾ ਸੀ ਨਾ ਹੋ ਜਤੇ ਸਤੇ, ਨਹੀਂ ਪੜ੍ਹਿਆ, ਮੂਰਖ ਮੁਗਦਾ ਜਨਮ ਭਇਆ। ਮੈਂ ਕੀ ਕੀਤਾ? ਪ੍ਰਣਵਤ ਨਾਨਕ ਤਿੰਨ ਕੀ ਸ਼ਰਨਾ, ਜਿਨ ਤੂੰ ਨਾ ਹੀ ਵਿਸਰੇ। ਇਹ ਕੰਮ ਅਸਲ ਕਰਨ ਵਾਲਾ ਉਹਨਾਂ ਦੀ ਸ਼ਰਨ ਵਿੱਚ ਆ ਜਿਨ੍ਹਾਂ ਨੂੰ ਰੱਬ ਨੇ ਭੁੱਲਿਆ, ਭਾਵ ਸੰਗਤ ਵਿੱਚ। ਮੈਂ ਤੇਰੇ ਸਰੋਵਰ ਵਿੱਚ ਆ, ਜੋ ਹਿਰਦੇ 'ਚ ਸਮਾ ਜਾਏ, ਸਾਰਾ ਜਤ ਆ ਗਿਆ, ਸਤ ਆ ਗਿਆ, ਸੰਜਮ ਆ ਗਿਆ। ਹਾਂਜੀ,
ਚੌਥੇ ਪਦ ਕਹੋ ਜੇ ਮਨ ਪਤੀ ਆਏ,
ਮਨ ਪਤੀ ਜਾਏ ਚੌਥੇ ਪਦ ਵਿੱਚ। ਚੌਥਾ ਪਦ ਕੀ ਹੈ? ਇੱਕ ਤੇ ਹੈ ਹੁਣ ਜਿਵੇਂ ਜਾਗਦੇ ਪਏ, ਉਹਨੂੰ ਕਿਹਾ ਜਾਗਰਤ ਅਵਸਥਾ। ਬੜੀਆਂ ਵਿਚਾਰਾਂ ਆ ਰਹੀਆਂ ਨੇ, ਜਾ ਰਹੀਆਂ ਨੇ, ਵਾਧਾ ਘਾਟਾ ਸੋਚਦੇ ਹਾਂ, ਜਾਗਦੇ ਹਾਂ।
ਦੁਨੀਆਂ ਦੇ ਵਿੱਚ ਉਹ ਕਰਮ ਪ੍ਰਵਾਨ ਹੈ ਜਿਹੜਾ ਤੁਸੀਂ ਜਾਗਦੇ ਕਰੋ। ਕਿਤੇ ਵੀ ਐਫੀਡੇਵਿਟ ਦੇ ਰਹੇ ਉਹਨਾਂ 'ਤੇ ਉਹ ਲਿਖਿਆ ਜਾਂਦਾ ਮੈਂ ਪੂਰਨ ਤੌਰ 'ਤੇ ਹੋਸ਼ੋ ਹਵਾਸ਼ ਵਿੱਚ ਇਹ ਸਾਰਾ ਕੰਮ ਕਰ ਰਿਹਾ ਜਾਗਣਾ। ਇਸ ਤੋਂ ਦੂਸਰੀ ਅਵਸਥਾ ਹੈ ਉੱਥੇ ਕੋਈ ਸਾਡਾ ਵੱਸ ਨਹੀਂ ਚੱਲਦਾ, ਨਿੰਦਰਾ ਸੁਪਨੇ ਦੇ ਵਿੱਚ ਜੋ ਕਰਦੇ ਹਾਂ। ਹੁਣ ਜੇ ਕੋਈ ਆਖੇ ਨਾ ਸੁਪਨੇ ਵਿੱਚ ਮੈਨੂੰ ਕਿਸੇ ਮਾਰ ਦਿੱਤਾ, FRI ਦਰਜ ਕਰਵਾਵੇ ਕਤਲ 'ਤੇ ਮੈਨੂੰ ਕੀਤਾ ਮਾਰ ਦਿੱਤਾ, ਅਤੇ ਲਿਖੋ ਪਰਚਾ, ਕਿੰਨੇ ਲਿਖਣਾ? ਸੁਪਨੇ 'ਚ ਹੋਇਆ ਪਰ ਸੁਪਨੇ ਦੀ ਦੁਨੀਆ ਹੈ, ਸੁਪਨੇ ਤੋਂ ਅੱਗੇ ਵੀ ਸਖੋਪਤੀ ਆ। ਸੁਪਨੇ ਲੈਣੇ ਆ, ਸੁਪਨਿਆਂ 'ਤੇ ਤਾਂ ਇੰਨਾ ਵਿਚਾਰ ਹੋਇਆ ਯੂਰਪ ਵਿੱਚ ਜਾਂ ਅਮੈਰੀਕਾ ਕਨੇਡਾ ਵਿਦਵਾਨਾਂ ਨੇ, ਉਹ ਕਹਿੰਦੇ ਨੇ ਬੰਦੇ ਦੀ ਅਸਲੀਅਤ ਹੀ ਸੁਪਨਾ। ਜਾਗਦਿਆਂ 'ਤੇ ਬਹੁਤ ਕੁਛ ਲੁਕਾ ਲੈਂਦਾ, ਛੁਪਾ ਲੈਂਦਾ, ਸੁਪਨੇ ਵਿੱਚ ਸੱਤ ਪ੍ਰਗਟ ਹੋ ਜਾਂਦਾ। ਇਹ ਕੀ ਹੈ, ਕਈਆਂ ਨੂੰ ਸੁਪਨਿਆਂ ਤੋਂ ਹੀ ਗਿਆਨ ਮਿਲਿਆ, ਅੱਗੇ ਇਸ ਤੋਂ ਹੈ ਸਖੋਪਤੇ, ਗਹਿਰੀ ਨੀਂਦ, ਕੋਈ ਸੁਪਨਾ ਨਹੀਂ ਪਰ ਬੇਹੋਸ਼ੀ ਹੈ। ਤੁਰਿਆ ਪਦ ਜਿਸ ਨੂੰ ਕਹਿੰਦੇ ਆ ਚੌਥਾ ਹੈ, ਤੇ ਇਸੇ ਤਰ੍ਹਾਂ ਉੱਥੇ ਕੋਈ ਫੁਰਨਾ ਨਹੀਂ ਪਰ ਉੱਥੇ ਬੰਦਾ ਬੇਹੋਸ਼ ਨਹੀਂ, ਪੂਰਨ ਤੌਰ 'ਤੇ ਜਾਗਦਾ। ਮੈਂ ਤੁਹਾਨੂੰ ਬੇਨਤੀ ਕਰਾਂ, ਤੁਰਿਆ 'ਚ ਕੋ ਪਹੁੰਚਿਆ ਹੋਵੇ ਅੱਖਾਂ ਬੰਦ ਕਰਕੇ ਵੀ ਉੱਤਰ ਲੋਕੀ ਨੂੰ ਵੇਖ ਲੈਂਦਾ, ਕੰਨ ਬੰਦ ਨੇ ਪਰ ਸਭ ਕੁਝ ਸੁਣਦਾ। ਇੱਕ ਪੰਕਤੀ ਹੈ, ਅੱਖੀਂ ਬਾਜੋਂ ਵੇਖਣਾ ਬਿਨ ਕੰਨਾਂ ਸੁਣਨਾ, ਪੈਰਾਂ ਬਾਜੋਂ ਚੱਲਣਾ ਬਿਨ ਹੱਥਾਂ ਕਰਨਾ, ਜੀਭੇ ਬਾਜੋਂ ਬੋਲਣਾ ਇਹ ਜੀਵਤ ਮਰਨਾ। ਕਬੀਰ ਸਾਹਿਬ ਨੂੰ ਕਿਹਾ ਹਾਥੀ ਅੱਗੇ ਤੁਹਾਨੂੰ ਸੁੱਟੇ ਆ, ਸਾਰੇ ਸੋਚਦੇ ਸਨ ਕਿ ਕਬੀਰ ਹੁਣ ਰੋਣਗੇ ਮੌਤ ਸਾਹਮਣੇ, ਤੁਸੀਂ ਉੱਥੇ ਵੀ ਹੱਸਦੇ ਪਏ ਸੋ। ਕਹਿਣ ਲੱਗੇ ਹਾਂ ਫਰਕ ਹੈ ਕਿ ਮੈਂ ਨਾ ਨਿੰਦਰਾ ਵਿੱਚ ਸਾਂ ਅਤੇ ਨਾ ਜਾਗ੍ਰਿਤ ਅਵਸਥਾ, ਮੈਂ ਚੌਥੇ ਪਦ ਵਿੱਚ ਸਾਂ। ਮੈਨੂੰ ਪਤਾ ਅਤੇ ਮੈਨੂੰ ਨਾ ਕੋਈ ਜਨਮ ਦੇ ਸਕਦਾ ਨਾ ਕੋਈ ਮਾਰ ਸਕਦਾ, ਮੈਂ ਅੱਗੋਂ ਆਉਣਾ ਨਹੀਂ, ਹੁਣ ਮੈਂ ਮਰਨਾ ਨਹੀਂ। ਜਿਵੇਂ ਕਿਹਾ ਬਹੁਰ ਹਮ ਕਾਹੇ ਆਵੇਂਗੇ, ਜਿਵੇਂ ਕਿਹਾ ਚੌਥੇ ਪਦ ਮੈਂ ਜਨ ਕੀ ਜਿੰਦ। ਅੱਜ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮੇਰੀ ਪੀਰੀ ਦੇ ਮਾਲਕ, ਉਹਨਾਂ ਦਾ ਜੋਤੀ ਜੋਤ ਸਮਾਉਣ ਦਾ ਪੁਰਬ ਵੀ ਹੈ। ਦੁਨੀਆਂ ਦੇ ਵਿੱਚ ਵੇਖੋ, ਗੌਰਮੈਂਟ ਦੇ ਘਰ ਕੋਈ ਚੜ੍ਹਾਈ ਕਰ ਜਾਏ ਨਾ, ਅਤੇ ਸਰਟੀਫਿਕੇਟ ਜਿਹੜਾ ਮਿਲਦਾ ਉਹ 'ਤੇ ਲਿਖਿਆ ਹੁੰਦਾ ਜਾਂ ਤਾਂ ਡੈਥ ਸਰਟੀਫਿਕੇਟ ਜਾਂ ਮੌਤ ਦਾ ਪ੍ਰਮਾਣ ਪੱਤਰ। ਭਾਵੇਂ ਚੋਰ ਮਰ ਜਾਏ ਅਤੇ ਭਾਵੇਂ ਸਾਧ ਚਲਾ ਜਾਏ, ਕੋਈ ਸਰਟੀਫਿਕੇਟ ਨਹੀਂ ਦਿੰਦਾ ਕਿ ਜੋਤੀ ਜੋਤ ਸਮਾ ਗਏ। ਅੱਜ ਤੱਕ ਮਿਲਿਆ ਕਿਸੇ ਨੂੰ? ਅਨੇਕਾਂ ਸਾਧੂ ਵੀ ਤੁਹਾਡੇ ਹੁੰਦੇ ਆ ਵੇਖੇ ਆ, ਉਹਨਾਂ 'ਤੇ ਵੀ ਲਿਖਿਆ ਹੋਵੇਗਾ ਮੌਤ ਦਾ ਸਰਟੀਫਿਕੇਟ, ਉਹ ਇੱਥੇ ਦਿੱਤਾ ਜਾਂਦਾ। ਜੋਤੀ ਜੋਤ ਕੌਣ ਸਮਾਉਂਦਾ? ਲੋਕ ਰੋਜ਼ ਮਰਦੇ ਨੇ, ਰੋਜ਼ ਜਨਮਦੇ ਨੇ। ਸਾਹਿਬ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਅੰਤਮ ਸਮਾਂ ਜਦੋਂ ਆਇਆ ਅਤੇ ਉਹਨਾਂ ਨੇ ਜਦੋਂ ਜੋਤੀ ਜੋਤ ਸਮਾਏ ਨੇ, ਬੈਠੇ ਕੀਰਤਨ ਸੁਣਦੇ। ਕੀਰਤਪੁਰ ਸਾਹਿਬ ਇੱਕ ਥੰਮ ਦੇ ਨਾਲ ਢੋਲ ਗਾ ਕੇ ਬੈਠੇ ਹੋਏ ਨੇ ਅਤੇ ਉੱਥੇ ਹੀ ਇਹ ਸਰੀਰ ਚੋਲਾ ਛੱਡ ਦਿੱਤਾ, ਜੋਤੀ ਜੋਤ ਸਮਾ ਗਿਆ। ਬਾਬਾ ਫਰੀਦ ਜੀ ਦੇ ਬਾਰੇ ਮੈਂ ਪੜ੍ਹਿਆ ਸੀ ਕਿ ਇਹਨਾਂ ਨੇ ਮੱਥਾ ਟੇਕਦਿਆਂ ਸਜਦਿਆਂ ਕਰਦਿਆਂ ਆਪਣਾ ਸਰੀਰ ਛੱਡਿਆ ਸੀ। ਹੋਰ ਬਹੁਤ ਸਾਰੇ ਸਾਧੂਆਂ ਬਾਰੇ ਪੜ੍ਹਿਆ, ਲੰਮੇ ਪਏ ਤਾਂ ਆਮ ਲੋਕ ਸਰੀਰ ਛੱਡਦੇ ਨੇ, ਪਰ ਸਤਿਗੁਰੂ ਬੈਠੇ ਸਨ, ਜੋਤੀ ਜੋਤ ਉਹ ਸਮਾਉਂਦਾ ਜਿਹੜਾ ਜਿਉਂਦਾ ਹੀ ਜੋਤ ਵਿੱਚ ਲੀਨ ਹੋ ਗਿਆ, ਉਹ ਜਿਉਂਦਾ ਹੈ। ਜੇ ਤੇ ਅੰਤਮ ਸਮੇਂ ਪਰਮਾਤਮਾ ਦੀ ਜੋਤ ਦਾ ਵਿਚਾਰ ਹੈ, ਜੋਤ ਦਾ ਖਿਆਲ ਹੈ, ਤਾਂ ਫਿਰ ਤਾਂ ਲੀਨ ਹੋ, ਪਤਾ ਮੇਰਾ ਘਰ ਜੋਤ ਆ। ਜੇ ਤੇ ਸਾਨੂੰ ਇਹ ਪਤਾ ਨਾ ਮੇਰਾ ਘਰ ਕਿੱਥੇ ਹੈ ਅਤੇ ਜਿਹੜਾ ਬਣਿਆ ਉਹ ਇੱਟਾਂ ਨਾਲ ਬਣਿਆ, ਬੜੇ ਧਿਆਨ ਨਾਲ ਇਹ ਬਚਨ ਸੁਣਿਓ ਕਿਉਂਕਿ ਸਰਾਏ ਅੱਜ ਨਹੀਂ ਤਾਂ ਕੱਲ੍ਹ ਸਾਰਿਆਂ ਜਾਣਾ। ਜੇ ਤੇ ਗਿਆਨ ਹੈ ਨਾ ਮੇਰਾ ਘਰ ਹੈ ਜੀ ਇੱਟਾਂ ਨਾਲ ਬਣਿਆ, ਬੜਾ ਸੋਹਣਾ ਉੱਥੇ ਸਮਾਨ ਮੈਂ ਲਾਇਆ, ਮਾਇਆ ਦੇ ਘਰ ਦਾ ਹੀ ਧਿਆਨ ਹੈ, ਇਸੇ ਖਿਆਲ 'ਚ ਚਲੇ ਗਏ ਅਤੇ ਫਿਰ ਜੋਤ ਵਿੱਚ ਸਮਾਉਣਾ ਤਾਂ ਮੁਸ਼ਕਲ ਹੈ, ਫਿਰ ਵਾਪਸ ਜਿਹੜੀਆਂ ਇੱਟਾਂ ਰਹਿੰਦੀਆਂ ਨੇ ਉਹ ਲਾਉਣ ਵਾਸਤੇ ਆਉਣਾ ਪਵੇਗਾ, ਫਿਰ ਆਉਣਾ ਪਵੇਗਾ। ਇੱਕ ਆਲਮ ਨੇ ਬੜਾ ਸੁੰਦਰ ਕਿਹਾ ਸੀ
ਤੂੰ ਬੀਜ ਬੋ ਦਿੱਤੇ ਨੇ ਐਸੇ ਕਿ ਤੈਨੂੰ ਵਾਰ ਵਾਰ ਉਹਨਾਂ ਦੀ ਰਖਵਾਲੀ ਲਈ ਆਉਣਾ ਪੈਂਦਾ। ਬੋ ਬੋਏ ਗਏ ਬੀਜ ਜ਼ਰੂਰ ਫਲ ਲਾਏਂਗੇ, ਐ ਮਿਹਰ ਵੋ ਬੇਕਾਰ ਨਹੀਂ ਜਾਏਂਗੇ। ਦੁਨੀਆ ਕੇ ਖਿਆਲਾਤ ਹੈ ਜਿਨਕੇ ਦਿਲ ਮੇ, ਵਾਪਸ ਦੁਨੀਆ ਮੇ ਜ਼ਰੂਰ ਆਏਂਗੇ। ਉਹ ਆਉਣਗੇ ਜਿਹੜੇ ਬਾਜ਼ਾਰ 'ਚ ਤੁਹਾਡਾ ਕੰਮ ਹੀ ਕੋਈ ਨਹੀਂ, ਦੁਕਾਨ ਹੀ ਵੇਚ ਦਿੱਤੀ ਹੋਵੇ, ਉੱਥੇ ਕੀ ਲੈਣ ਵਾਸਤੇ ਜਾਣਾ? ਪਰ ਜਿੱਥੇ ਕੰਮ ਹੈ ਉੱਥੇ ਤੁਹਾਨੂੰ ਜਾਣਾ ਪਵੇਗਾ, ਲੈਣਾ ਦੇਣਾ ਬਾਕੀ ਹੈ, ਉੱਥੇ ਆਉਣਾ। ਤੁਸੀਂ ਭਗਤ ਤ੍ਰਿਲੋਚਨ ਜੀ ਦੇ ਇੱਕ ਸ਼ਬਦ ਵੱਲ ਧਿਆਨ ਦਿਓ। ਉਹਨਾਂ ਆਖਿਆ ਅੰਤਕਾਲ ਜੇ ਮਾਇਆ ਯਾਦ ਆਈ ਤਾਂ ਕਿੱਧਰ ਜਾਏਗਾ, ਪਤਨੀ ਯਾਦ ਆ ਗਈ ਕਿੱਧਰ ਜਾਏਗਾ, ਬੱਚੇ ਯਾਦ ਆ ਗਏ ਜਾਂ ਘਰ। ਫਿਰ ਕਹਿ ਅੰਤਕਾਲ ਨਾਰਾਇਣ ਸਿਮਰ, ਐਸੀ ਚਿੰਤਾ, ਚਿੰਤਾ ਮੇਰਾ ਫਿਕਰ ਹੀ ਨਹੀਂ, ਚਿੰਤਾ ਦਾ ਅਰਥ ਹੈ ਚਿੰਤਨ, ਯਾਦ ਕਰਨਾ। ਐਸੀ ਚਿੰਤਾ ਮਾਹੇ ਜੇ ਮਰੈ, ਬਦਤ ਲੋਚਨ ਤੇ ਨਰ ਮੁਕਤਾ ਪੀਤੰਬਰ ਵਾਂਗ ਕਹਿ ਹਿਰਦੇ ਵਸੈ। ਪੰਛੀ ਝਾਤ ਸਤਿਗੁਰੂ ਦੇ ਇਤਿਹਾਸ ਤੇ ਪਾ ਲਈ ਹੈ, ਜਿਵੇਂ ਪੰਛੀ ਉੱਡਦਾ ਵੇਖਦਾ। ਵਡਾਲੀ ਹੈ ਕੋਲ ਇੱਥੇ, ਇੱਥੇ ਪ੍ਰਕਾਸ਼ ਹੋਇਆ। ਜੰਮਿਆ ਪੋਤ ਭਗਤ ਗੋਬਿੰਦ ਕਾ, ਪ੍ਰਗਟਿਆ ਸਭ ਮੈਂ ਲਿਖਿਆ ਤੁਰ ਕਾ। ਵਧਾਈਆਂ ਦੇਣ ਵਾਲਿਆਂ ਵਧਾਈਆਂ ਦਿੱਤੀਆਂ, ਤੁਹਾਡਾ ਪੁੱਤਰ ਜਨਮਿਆ, ਉਹਨਾਂ ਕਿਹਾ ਰੱਬ ਦਾ ਭਗਤ, ਪਰਮਾਤਮਾ ਦਾ ਭਗਤ ਜਨਮਿਆ। ਭਾਈ ਕਦੀ ਅਸੀਂ ਵੀ ਆਖੀਏ ਬੱਚਾ ਜਨਮੇ, ਸਿੱਖ ਪੰਥ ਦਾ ਇੱਕ ਨਰੋਆ ਅੰਗ ਆਇਆ, ਇਹ ਗੁਰੂ ਕਲਗੀਧਰ ਦਾ ਸਿੰਘ ਆਇਆ। ਨਹੀਂ, ਅਸੀਂ ਤਾਂ ਆਪਣਾ ਹੀ ਕਹਿ ਕੇ ਬਸ ਉੱਥੇ ਹੀ ਬਸ ਕਰ ਦਿੰਦੇ ਹਾਂ। ਮਮਤਾ ਉਸ ਘੇਰੇ 'ਚੋਂ ਬਾਹਰ ਨਹੀਂ ਨਿਕਲਣ ਦਿੰਦੀ। ਜੰਮਦਿਆਂ ਹੀ ਇੰਨੇ ਵੈਰ ਹੱਦ ਹੋ ਗਏ। ਕਹਿੰਦੇ ਨੇ ਭਰਾ ਭਰਾ ਦੇ ਥਾਂ ਖੂਨ ਵੀ ਰੋੜਦਾ, ਪਰ ਜੇ ਭਰਾ ਵੈਰੀ ਬਣ ਜਾਏ ਤਾਂ ਇਹੋ ਜਿਹਾ ਵੈਰੀ ਵੀ ਦੁਨੀਆਂ ਦੇ ਉੱਤੇ ਕੋਈ ਨਹੀਂ। ਤਨ ਅਰ ਭੂਮ ਪੁਰਾਤਨ ਬੈਰਾ, ਜਿਨ ਕਾ ਕਰਤ ਮੂਆ ਜਗ ਘੇਰਾ। ਕਹਿੰਦੇ ਨੇ ਤਨ ਅਰ ਭੂਮੀਆਂ ਨੂੰ ਘੇਰਦਿਆਂ ਘੇਰਦਿਆਂ ਜਗਤ ਮਰ ਗਿਆ, ਆ ਮਰ ਗਿਆ। ਨਾ ਜ਼ਮੀਨ ਘੇਰੀ ਗਈ ਅਤੇ ਨਾ ਤਨ ਇਕੱਠਾ ਪੂਰਾ ਹੋ ਸਕਿਆ। ਪ੍ਰਿਥੀ ਚੰਦ ਵੈਰ ਸੀ ਧਨ ਵਾਸਤੇ। ਪ੍ਰਿਥੀ ਚੰਦ ਕਦੀ ਸੱਪ ਵਾਲੇ ਨੂੰ ਭੇਜ ਦਿੰਦਾ, ਕਦੀ ਦਾਈ ਨੂੰ ਭੇਜ ਦਿੰਦਾ, ਜਾ ਮੁਕਾ ਦੇ। ਪਰ ਮੀਰੀ ਪੀਰੀ ਦੇ ਮਾਲਕ ਰੱਬ ਵੱਲੋਂ ਨਵਾਜੇ, ਸਾਰੇ ਵਾਰ ਵਿਅਰਥ ਜਾ ਰਹੇ ਨੇ। ਹਾਣੀ ਉਹ ਦੇ ਦਿੰਦਾ ਲੱਡੂ, ਜ਼ਹਿਰ ਵਾਲਾ ਖਵਾ ਦੀ ਉਹ ਆਪ ਖਾ ਬੈਠਦਾ। ਬ੍ਰਾਹਮਣ ਜਿਸ 'ਤੇ ਤੁਹਾਡਾ ਬੜਾ ਭਰੋਸਾ ਉਹਨੂੰ ਬੱਚਾ ਦਿੰਦੇ। ਵੈਸੇ ਮੈਂ ਵੇਖਿਆ ਜਿੱਥੇ ਤੱਕ ਅਧਿਐਨ ਕੀਤਾ, ਬੱਚਾ ਮਾਸੀ ਵੀ ਚੁੱਕ ਲਵੇ ਨਾ, ਦਾਦੀ ਚੁੱਕ ਲਵੇ, ਨਾਨੀ ਚੁੱਕ ਲਵੇ, ਮਾਂ ਦਾ ਦਿਲ ਨਾਲ ਹੀ ਜਾਂਦਾ। ਉਹਦੇ ਮਨ 'ਚ ਮੂੰਹੋਂ ਨਾਮ ਹੀ ਨਾ ਆਖੇ, ਦਿਲ 'ਚੋਂ ਜ਼ਰੂਰ ਹੁੰਦਾ ਕਿਤੇ ਸਖ਼ਤ ਹੱਥ ਨਾ ਲਗਾਏ। ਇੰਨਾ ਪਿਆਰ ਹੁੰਦਾ ਬੱਚੇ ਨਾਲ, ਅਤੇ ਜਿਹਨੂੰ ਦੇ ਦਿੱਤਾ ਕਿ ਲੈ ਤੂੰ ਇਹਨੂੰ ਖਵਾ, ਕਿੰਨਾ ਭਰੋਸਾ। ਜੇ ਉਹ ਵੀ ਧੋਖਾ ਕਰ ਜਾਏ ਤਾਂ ਕਿੱਡਾ ਪਾਪੀ। ਗੁਰੂ ਸਾਹਿਬ ਨੇ ਬ੍ਰਾਹਮਣ ਹੁੰਦਿਆਂ ਉਹਨੂੰ ਕਿਹਾ ਦੁਸ਼ਟ, ਦਹੀਂ 'ਚ ਉਹਨੇ ਜ਼ਹਿਰ ਪਾ ਦਿੱਤਾ, ਪਰ ਸਫਲ ਨਹੀਂ ਹੋਇਆ, ਆਪ ਮਰਿਆ। ਲੇਪ ਨਾ ਲਾਗੋ ਤਿਲਕੋ ਮੋ ਤਿਲਕਾ ਮੋਲ, ਦੁਸ਼ਟ ਬ੍ਰਾਹਮਣ ਮੋਆ ਹੋਏ ਕੈ ਸੋਲ। ਉਹਨਾਂ ਨੇ ਬਹੁਤ ਕੁਝ ਵੇਖਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਜਦੋਂ ਹੋਇਆ, ਨਾਲ ਖੜ੍ਹੇ ਸਨ, ਰਾਮਸਰ ਤੋਂ ਨਾਲ ਆਏ, 9 ਸਾਲ ਦੀ ਉਮਰ ਸੀ। ਪ੍ਰਕਾਸ਼ ਹੁੰਦਾ ਬਾਬਾ ਬੁੱਢਾ ਸਾਹਿਬ ਨੂੰ ਵਾਕ ਲੈਂਦਿਆਂ ਵੇਖਿਆ, ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਜਾਂਦਿਆਂ ਵੇਖਿਆ, ਸ਼ਹਾਦਤ ਹੋ ਗਈ। ਵੇਖਿਆ ਕਿ ਉਸ ਵੇਲੇ ਭਾਈ ਜੇਠਾ ਜੀ ਨੇ ਕਿਵੇਂ ਨਾਲ ਹੋ ਕੇ ਕੁਰਬਾਨੀ ਕੀਤੀ। ਭਾਈ ਲੰਗਾਹ ਦਾ ਪਿਆਰ, ਬਾਬਾ ਬਿਧੀ ਚੰਦ ਸਾਹਿਬ ਦਾ ਪਿਆਰ, ਸਾਰੇ ਸਿੱਖਾਂ ਦਾ ਪਿਆਰ। ਆਖਿਰ ਬਾਬਾ ਬੁੱਢਾ ਸਾਹਿਬ ਨੇ ਪਾਠ ਕੀਤਾ, ਸਤਿਗੁਰਾਂ ਦੀ ਸ਼ਹਾਦਤ ਤੋਂ ਬਾਅਦ ਪਾਠ ਸਹਿਜ ਪਾਠ ਹੋਇਆ। ਬਾਬਾ ਬੁੱਢਾ ਸਾਹਿਬ ਨੂੰ ਸਨਮਾਨਿਤ ਕੀਤਾ, ਇਹਨਾਂ ਨੇ ਪਾਠ ਕੀਤਾ, ਅੱਖਾਂ ਨਾਲ ਉਹਨਾਂ ਵੇਖਿਆ, ਅਕਾਲ ਤਖ਼ਤ ਇਸ ਦੀ ਸਿਰਜਣਾ ਕੀਤੀ। ਦੋ ਸਿੱਖਾਂ ਨੇ ਕਿਸੇ ਰਾਜ ਨੇ ਹੱਥ ਲਗਾਇਓ, ਬੁੱਢਾ ਗੁਰਦਾਸ ਬਣਾਇਓ। ਇਹ ਅਸਲ ਵਿੱਚ ਦੁਨੀਆਂ ਨੂੰ ਇੱਕ ਗੱਲ ਸਮਝਾਈ, ਅਸਥਾਨ ਵੀ ਸਤਿਕਾਰ ਯੋਗ ਹੈ। ਇਹ ਸਿਧਾਂਤ ਨਿਰਾ ਨਾ ਸਮਝ ਲੈਣਾ, ਅਸਥਾਨ ਵੀ ਸਤਿਕਾਰ ਯੋਗ ਹੈ। ਸਾਡਾ ਸਿੱਖ ਦਾ ਸਿਰ ਝੁਕਦਾ, ਅਤੇ ਸਿਧਾਂਤ ਇਹ ਹੈ ਕਿ ਸੱਤ ਪਰਮਾਤਮਾ ਦਾ ਰੂਪ ਹੈ, ਸਤ ਜੀਵਨ ਵਿੱਚ ਹੋਵੇ ਪਰ ਵਰਤਾਰਾ ਤਾਂ ਆਨੰਦ ਦੇਵੇਗਾ ਜੇ ਸਤਾ ਦਾ ਥਾਂ ਠੀਕ ਹੋਵੇ। ਸਤਾ ਜਿਸ ਦੇ ਕੋਲ ਉਹ ਜ਼ਾਲਮ ਹੈ ਤੇ ਸਤ ਵਾਲੇ ਨੂੰ ਤੇ ਉਹ ਦਬਾ ਲਵੇਗਾ। ਉਹਨਾਂ ਨੇ ਕਿਹਾ ਸਤਾ ਵੀ ਹੋਵੇ ਸਤ ਵੀ ਹੋਵੇ ਪਰ ਵਰਤੋਂ ਠੀਕ ਹੋਵੇ, ਇਹਦੇ ਵਿੱਚ ਵਿਚੋਲਾ ਇੱਕ ਹੀ ਹੈ। ਜਿਵੇਂ ਪਰਵਿਰਤ ਨਰਵਿਰਤ ਹਾਠਾਂ ਦੋਵੇਂ ਵਿੱਚ ਧਰਮ ਫਿਰੇ ਰਹਿ ਬਾਰੇ ਆ ਕਿ ਤੇਰੇ ਸਤ ਨਾਲ ਜਿੱਥੇ ਤੈਨੂੰ ਆਨੰਦ ਆਵੇ, ਸਤਾ ਨਾਲ ਕਿਸੇ ਦਾ ਬੁਰਾ ਨਾ ਹੋਵੇ, ਕੋਈ ਦੁਖੀ ਨਾ ਹੋਵੇ, ਦੂਸਰੇ ਨੂੰ ਵੀ ਆਨੰਦ ਦੇ, ਦੂਸਰੇ ਦਾ ਆਨੰਦ ਬਚਾ। ਗੁਰੂ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ 'ਚ ਵੀ ਭੇਜਿਆ ਗਿਆ, ਗਏ ਇਕੱਲੇ ਸਨ, ਬਾਹਰ ਆਏ ਤੇ 52 ਕੈਦੀ ਨਾਲ ਰਾਜੇ। ਇੱਕ ਗੱਲ ਇੱਥੇ ਸਮਝ ਲੈਣੀ, ਜਿੱਥੇ ਤੱਕ ਸਥੂਲ ਦੇਹ ਦਾ ਜ਼ਿਕਰ ਹੈ ਨਾ, ਉੱਥੇ ਤੇ ਹੁਣ ਸਥੂਲ ਦਾ ਘੇਰਾ ਬਹੁਤਾ ਵੱਡਾ ਨਹੀਂ। ਤੇ 52 ਨੇ ਤੇ ਉਹਨਾਂ ਨੂੰ 52 ਸਥੂਲ ਕਲੀਆਂ ਲਾਉਣੀਆਂ ਪਈਆਂ। ਮਰਜ ਕਰਾਂ ਜਿੱਥੇ ਸੂਖਸ਼ਮ ਗੁਰੂ ਦੀ ਬਖਸ਼ਿਸ਼ ਸ਼ਬਦ ਦੀ ਗੱਲ ਹੈ, ਉੱਥੇ 52 ਕੀ ਸਾਰੀ ਦੁਨੀਆ ਕੈਦ ਵਿੱਚ ਹੋਵੇ ਤੇ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਨੂੰ ਕੱਢ ਕੇ ਬਾਹਰ ਲੈ ਆਉਣਗੇ, ਉਹਨਾਂ ਨੂੰ ਮੁਕਤ ਕਰ ਦੇਣਗੇ। ਕਿਉਂਕਿ ਗੁਰ ਕੇ ਸ਼ਬਦ ਤਰੇ ਮੁਣ ਕੇਤੇ, ਇੰਦਰਾ ਦੇ ਕਬਰਾਂ ਬਾਦ ਤਰੇ, ਸਨਕ ਸਨੰਦਨ ਤਪਸੀ ਜਨ ਕੇਤੇ, ਗੁਰਪ੍ਰਸਾਦੀ ਪਾਰ ਪਰੇ। ਉਹਨਾਂ ਨੂੰ ਰਿਹਾ ਕਰਵਾਇਆ, ਚਾਰ ਜੰਗਾਂ ਵੀ ਲੜੀਆਂ, ਸ਼ਾਹੀ ਫੌਜ ਨੂੰ ਹਾਰ ਹੋਈ। ਆਖਰੀ ਜੰਗ ਤੋਂ ਬਾਅਦ ਕੀਰਤਪੁਰ ਸਾਹਿਬ ਜਾ ਕੇ ਰਹੇ, ਉਹਨਾਂ ਨੇ ਦੌਰੇ ਵੀ ਕੀਤੇ, ਕਿੱਥੇ ਨਾਨਕ ਮਤਾ ਕਸ਼ਮੀਰ ਇੱਕ ਮਾਈ ਯਾਦ ਕਰਦੀ ਹੈ, ਸਤਿਗੁਰੂ ਬਸਤਰ ਹੱਥਾਂ ਨਾਲ ਬਣਾ, ਜਾ ਕੇ ਕਹਿ ਦਿੰਦੇ ਨੇ ਲਿਆ ਮਾਤਾ ਬਸਤਰ। ਜੇ ਕੋਈ ਕਹਿ ਦਿੰਦੀ ਹੈ ਕਿ ਸੋਹਣੀਏ ਪੱਗੇ ਸੋਹਣੀਏ ਬੀਬੀਏ ਦਾੜੀਏ ਸੋਹਣੀਏ ਪੱਗੇ ਅਰਜ਼ ਕਰੇਨੀ ਆ ਗੁਰੂ ਹਰਗੋਬਿੰਦ ਦੇ ਅੱਗੇ, ਅਫਲ ਜਾਂਦੀ ਨੂੰ ਕੋਈ ਫਲ ਲੱਗੇ, ਉਹ ਇੱਕ ਮੰਗਦੀ ਹੈ ਉਹਨੂੰ ਸੱਤ ਮਿਲ ਜਾਂਦੇ ਨੇ। ਸਤਿਗੁਰੂ ਜਿੱਥੇ ਤੇਗ ਦੇ ਧਣੀ ਨੇ ਉੱਥੇ ਉਹਨਾਂ ਦੀ ਰੂਹਾਨੀਅਤ ਵੇਖੋ। ਇੱਕ ਦੋ ਬਚਨ ਤੁਹਾਡੇ ਨਾਲ ਸਾਂਝੇ ਕਰਾਂ, ਮੀਆਂ ਮੀਰ ਤੁਰਦਾ ਦਰਸ਼ਨ ਕਰੀਏ ਤੇ ਆਪ ਅੱਗੋਂ ਚਲੇ ਜਾਂਦੇ। ਪਹਿਲੋਂ ਹੀ ਪੁੱਛਦੇ ਨੇ ਮਨ ਦਾ ਕੀ ਹਾਲ ਹੈ, ਉਹ ਕਹਿਣ ਲੱਗੇ ਮਨ ਤੇ ਤੁਸੀਂ ਵੇਖਦੇ ਪਏ ਟਿੱਕ ਗਿਆ, ਤੁਹਾਡੀ ਕਿਰਪਾ ਨਾਲ ਸੱਤ ਅਸੱਤ ਦਾ ਫਰਕ ਲੱਗ ਗਿਆ। ਇਸ਼ਾਰਾ ਕੀਤਾ, ਕਹਿਣ ਲੱਗੇ ਸੱਚਖੰਡ ਦੇ ਦਰਵਾਜ਼ੇ ਖੁੱਲ੍ਹੇ। ਧੰਨ ਸੁਣੋ ਸਿੱਖ ਇੰਨੀ ਜ਼ੁਰਤ ਘਾਏ, ਉਹ ਭੇਟਾ ਲੈ ਗਿਆ ਕਿਤੇ ਜਹਾਂਗੀਰ ਕੋਲ, ਪਤਾ ਲੱਗਾ ਇਹ ਨਹੀਂ ਗੁਰੂ ਤੇ ਉਹਨੇ ਚੁੱਕ ਲਏ। ਕਹਿਣ ਲੱਗਾ ਮਹਾਰਾਜ ਗਲਤ ਥਾਂ ਤੇ ਲੈ ਗਏ ਭੇਟਾ। ਕਹਿਣ ਲੱਗੇ ਨਹੀਂ, ਠੀਕ ਥਾਂ ਤੇ ਪਹੁੰਚ ਗਏ ਹਾਂ, ਮੇਰਾ ਸਿੱਖ ਗਲਤ ਥਾਂ ਤੇ ਜਾ ਕੇ ਵੀ ਵਾਪਸ ਆ ਜਾਏਗਾ। ਉਹ ਗੁਰੂ ਦਾ ਹੈ ਉਹਨੂੰ ਕੋਈ, ਪਰ ਅੱਜ ਵੀ ਸਾਨੂੰ ਜੇ ਗਲਤ ਥਾਂ ਤੇ ਪਹੁੰਚ ਵੀ ਜਾਓ ਨਾ, ਪਹੁੰਚ ਕੇ ਵੀ ਵਾਪਸ ਆ ਜਾਓ, ਇਹ ਥਾਂ ਨਹੀਂ ਮੇਰੇ ਸਿਰ ਚੁਕਾਉਣ ਵਾਲਾ, ਮੇਰੇ ਸਿਰ ਚੁਕਾਉਣ ਵਾਲਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ। ਧੰਨ ਸੁਣਿਓ ਸਿੱਖ, ਸਤਿਗੁਰਾਂ ਦੀ ਮਹਿਮਾ ਆ ਕੇ ਮੈਂ ਉਗਾਦ, ਸਮਾਂ ਲਿਹਾਜ਼ ਨਹੀਂ ਕਰਦਾ, ਸੁਣਾਉਣ ਵਾਲਾ ਤੇ ਇੰਨਾ ਕੁਝ ਯੁੱਗਾਂ ਤੱਕ ਸੁਣਾਈ ਜਾਈਏ ਤੇ ਮੁੱਕਦਾ ਨਹੀਂ। ਮੇਰੀ ਪੀਰੀ ਦੇ ਮਾਲਕ ਤੁਸੀਂ, ਤੁਹਾਨੂੰ ਹਰਗੋਬਿੰਦ ਸਦਾ ਬਖਸ਼ੰਦਾ, ਜਾਂ ਇੰਜ ਕਹਿਦੇ ਹਾਂ, ਪੰਜ ਪਿਆਲੇ ਪੰਜ ਪੀਰ ਛੱਟਮ ਪੀਰ ਬੈਠਾ ਗੁਰ ਭਾਰੀ, ਮੈਂ ਦਸਤਗੀਰ ਹੋਏ ਪੰਜ ਪੀਰ ਹਰਗੁਰ ਹਰਗੋਬਿੰਦ ਅਤੋਲਾ, ਦੀਨ ਦੁਨੀ ਦਾ ਪਾਤਸ਼ਾਹ ਪਾਤਸ਼ਾਹਾਂ ਪਾਤਸ਼ਾਹ ਅਡੋਲਾ। ਗੁਰੂ ਸਾਹਿਬ ਜੀ ਨੇ ਆਪ ਕਿਹਾ ਹਰਗੋਬਿੰਦ ਨਵਾਂ ਨਰੋਵਾ, ਵਾਕਈ ਉਹ ਨਵੇਂ ਨਰੋਏ। ਅੱਜ ਦੇ ਦਿਨ ਜੋਤੀ ਜੋਤ ਸਮਾਏ ਸਨ, ਉਹ ਤੇ ਹੈ ਹੀ ਜੋਤ ਸਰੂਪ, ਉਹ ਤੇ ਜਸੇ ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ। ਸ਼ਾਮਾਂ ਪੈਂਦੀਆਂ ਕਹਿੰਦੇ ਸੂਰਜ ਦੀਆਂ ਕਿਰਨਾਂ ਕਿੱਥੇ ਗਈਆਂ, ਸੂਰਜ ਕਿਰਨ ਮਿਲੇ, ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਰਹਿੰਦੀਆਂ ਪੰਕਤੀਆਂ ਦੇ ਅਰਥ ਸਰਵਨ ਕਰੋ ਜੀ। ਚੌਥੇ ਪਦ ਕੋ ਜੇ ਮਨਪਤੀ ਆਏ, ਫਿਰ ਜੋਤੀ ਜੋਤੀ ਸਮਾਉਂਦਾ, ਉਹ ਮਰਦਾ ਨਹੀਂ, ਆਉਂਦਾ ਨਹੀਂ, ਜਾਂਦਾ ਨਹੀਂ। ਹਾਂਜੀ,
ਸਾਚੇ ਨਿਰਮਲ ਮੈਲ ਨਾ ਲਾਗੈ,
ਉਹ ਸੱਚਾ ਪ੍ਰਮਾਤਮਾ ਨਾਮ ਉਹਦਾ ਸੱਚਾ, ਉਹ ਨਿਰਮਲ ਹੈ, ਉਸਨੂੰ ਮੈਲ ਨਹੀਂ ਲੱਗਦੇ।
ਗੁਰ ਕੈ ਸ਼ਬਦ ਭਰਮ ਭਾਉ ਭਾਗੈ,
ਜਿਹੜਾ ਗੁਰੂ ਦੇ ਸ਼ਬਦ ਦੇ ਆਸਰੇ ਉਹ ਵੀ ਸੱਚਾ ਹੋ ਜਾਂਦਾ, ਉਹ ਵੀ ਪਵਿੱਤਰ ਹੁੰਦਾ, ਮੈਲ ਨਹੀਂ ਲੱਗਦੀ। ਤੇ ਗੁਰੂ ਦੇ ਸ਼ਬਦ ਦੁਆਰਾ ਭਰਮ ਤੇ ਭਾਉ
जीवन विच्चों चले जांदे ने, दूर चले जांदे ने, विनाश हो जांदा।
सूरत मूरत आदि अनूप,
सूरत हुंदी है सुंदरता, कहंदे ने उस दी सुंदरता, मूरत कहंदे ने हस्ती नू, ओ हस्ती आदि सब दा मुड्डा परमात्मा, सब दी जड़ है, सब तो पहला ओ ही है। अनूप उपमा रहत कि कह नहीं सकते कि रब वर्गा कौन, उपमा ते तां करिए कि बराबर दा को दसीए कि इहो जिहा सुंदर बंदे नू ते कह देने चंद वर्गा है जी, पर रब नू की आखीए, परमात्मा किस वर्गा, दूसरा है ही कोई नहीं। इसलिए कहा सी तेरे वर्गा तू ही है। भगत रविदास जी की एक पंक्ति ध्यान च लैनी, कह रविदास कथ कथा बहु काहे करी जाए, जैसा तू तैसा तू ही क्या उपमा दे जा। हां जी,
नानक जाचै साच स्वरूप।
साहब कहंदे ने मैं मंगदा, जाचण दा अर्थ है मंगना, वो सत स्वरूप जिहड़ा परमात्मा, मैं ते उसे दा जाचक हां, मैं उसे दा भिखारी हां। गुरु कृपा करे इस सरोवर नूं छड के दूर ना जाइए, इत्थे साडी खुराक है, इत्थों ही सानू जीवन मिलना। इसलिए कहा सी मेरे माधव जी सतसंगत मिले सो तरिया, तुम चंदन हमें रिंड बापरे, संग तुम्हारे बासा, नीच रूख ते ऊच पाए गंध सुगंध निवासा। एक मिनट सिर्फ तुहाडा होर लवां, समाप्ति करिए। चंदन की सुगंधे दूसरे रुखों च भी आ जाती है, और वाकई होर लकड़ियां भी चंदन के भाव विकदियां वेखियां। असाम विच वेखिया सी लकड़ी, उन्हें सुगंधी विखाई, कह लगे पर चंदन नहीं है, चंदन के नेड़े से। दो महीने चंदन सुगंधी छड़दा जे, बसंत दे चेतर ते विसाख, पर जांदी तां है जे हवा वगे। परमात्मा चंदन उहदी सुगंधी साडे च आउणी है, ते हवा केड़ी वगेगी, सतसंग दी एक कीर्तन दी हवा तुहाडे च सुगंधी भरेगी, एक कथा दी सुगंधी, कथा लिया के हवा वगेगी, एक कीर्तन दी पाठ दी, सतसंग दी हवा ने परमात्मा दी सुगंधी साडे च भर देनी है। अरिंड भी होइए तुम चंदन हमें अरिंड बापरे, संग तुम्हारे बासा, नीच रूख ते ऊंच भए हैं गंध सुगंध निवासा। उच्च नीवियां तो भी उच्चा हो जाता है, वह बंदा तो पशु तो भी परमात्मा बन जाता है जिन्हों सतसंग की हवा लग जाए। दुनिया की हवा च वचना तो सतसंग की हवा में आ जाइए। सतगुरु बख्शिश करे, इन एक शब्द प्रवान करने कल की एक होर हाजरी है, गुरु जिवें पावे वो आदरी भरन का यतन करांगा। आओ आखिरी पंक्तियां सरवण करो, समाप्ति करिए जी।
साचे निर्मल मैल ना लागे, गुर का शब्द परम पाओ पागे, सूरत मूरत आदि अनूप, नानक जाचे साच स्वरूप। वाहिगुरु जी का खालसा, वाहिगुरु जी की फतेह।